ਤੇ ਤਮਾ
ਤਮਾ ਤੋਂ ਹੋ ਗਿਆ।
ਹਾਂਜੀ ਤਮਾ ਤਮਾ
ਅਧਿਆਤਮਿਕ ਗੱਲ ਹੈ ਸਾਰੀ ਇਹ, ਇਹਦੇ 'ਤੇ ਆਯੁਰਵੈਦ ਅਤੇ ਫਿਰ ਇਹ ਅਧਿਆਤਮਵਾਦ ਦੇ ਨਾਲ ਵੀ ਕਨੈਕਟਡ ਹੈ।
ਆਯੁਰਵੈਦ ਬਿਲਕੁਲ
ਨੰਬਰ ਆਪਣਾ ਦਿਓ ਅਪੁਆਇੰਟਮੈਂਟ ਬਣਾਉਣ ਦੇ ਲਈ, ਇੱਕ ਵਾਰੀ ਫਿਰ ਦੱਸ ਦਈਏ ਕਿ ਜਿਹੜੇ ਅਸੀਂ ਅੱਜ ਗੱਲਾਂ ਕੀਤੀਆਂ ਨੇ ਡਿਪਰੈਸ਼ਨ, ਸਟ੍ਰੈਸ, ਇੰਗਜ਼ਾਇਟੀ, ਇਹਦੇ ਲਈ ਤੁਸੀਂ ਕੈਪਸੂਲ ਜਿਹੜੇ ਜੜੀਆਂ ਬੂਟੀਆਂ ਦੇ 7 ਤੋਂ ਤਿਆਰ ਕੀਤੇ ਹੋਏ ਨੇ, ਔਰ ਉਹ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਹਰੀਸ਼ ਵਰਮਾ ਜੀ ਦੇ ਨਾਲ ਸੰਪਰਕ ਕਰ ਲੈਣਾ। 416-804-1500 ਇਹਨਾਂ ਦਾ ਨੰਬਰ ਮੈਨੂੰ ਜ਼ਬਾਨੀ ਯਾਦ ਹੈ, ਅਤੇ ਇੱਕ ਨੰਬਰ ਹੋਰ ਆਪਣਾ ਦਿੰਦੇ ਹੁੰਦੇ ਨੇ ਅਪੁਆਇੰਟਮੈਂਟ ਬਣਾਉਣ ਦੇ ਲਈ,
647-247-211-11
247-211-11 'ਤੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਇਹਨਾਂ ਨੂੰ ਮਿਲਣ ਦੇ ਲਈ। ਥੈਂਕ ਯੂ ਜੀ,
ਥੈਂਕ ਯੂ
ਸਰ। 647-211-11 ਸੋ ਸਮਾਂ ਹੋ ਗਿਆ ਸਟੇਸ਼ਨ ਦੀ ਆਈਡੀ 'ਤੇ ਕਮਰਸ਼ੀਅਲ ਦਾ, ਲੈ ਕੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ, ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ, 2 ਮੀਟਰ ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ, ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ, ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
We have a townhouse complex coming to Burlington. Superb location right off the QEW and minutes from the lake. It's a very limited release. Prices starting from $699 and closing in November 2021. Bonuses include cap development charges, assignment for a fee, appliances and more. For exclusive and priority access, please call us at 416-320-3320.
CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए cibc.com/transfer पर जाएं।
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 ਕੈਨੇਡੀ ਰੋਡ ਸਾਊਥ, ਬ੍ਰੈਂਟਨ ਤੇ। ਕਾਲ 905-874-7171।
ਕਰ ਲੋ ਜੇ ਫੋਨ ਕਿੰਨੇ ਤੱਕ ਲੋ ਨੀ ਯਾਰ। ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ 6474013485 ਯਾਨੀ 6475013485 ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ ਯੂਨਿਟ ਨੰਬਰ 102 ਬ੍ਰੈਂਪਟਨ ਦੇ ਵਿੱਚ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ।
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ। ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ। ਇੱਕ ਹੀ ਨਾਮ ਯਾਦ ਰੱਖੋ, ਟ੍ਰਿਪਲ ਏ ਲੈਂਡਸਕੇਪਿੰਗ। ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ। ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ। 100% ਗ੍ਰੀਨ ਗ੍ਰਾਸ, ਇਹ ਟੋਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਟ ਅਤੇ ਲੈਵਲ ਵੀ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਇਸਟ ਪ੍ਰਾਈਸ। ਅੱਜ ਹੀ ਕਾਲ ਕਰੋ 6474481213 6478 41213 ट्रिपल ए लैंडस्केपिंग। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਲੈ ਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ।
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਟਰੱਕ ਟਾਇਰ, ਆਇਲ ਚੇਂਜ, ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਅਤੇ ਹਫਤੇ ਦੇ 7 ਦਿਨ ਖੁੱਲੇ ਹਨ।
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 Alfred Kuhn Boulevard Unit 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
ਆਸਾਨ 6479687357।
ਲੈ ਕੇ 10 ਵਜੇ ਤੱਕ ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸੁਰਜੀਤ ਮੋਗਾ ਹਾਜ਼ਰ ਹੋ ਚੁੱਕੇ ਨੇ ਔਰ ਉਹ ਸਾਡੇ ਨਾਲ ਪੰਜਾਬ ਦੀਆਂ ਖਬਰਾਂ ਦੀ ਸਾਂਝ ਪਾਉਣਗੇ। ਉਸ ਤੋਂ ਬਾਅਦ ਸਿਰਫ ਅੱਜ ਫਿਰ ਬਾਕੀ ਤਿੰਨ ਖਬਰਾਂ ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਥੋਂ ਦੀਆਂ ਤਿੰਨਾਂ ਖਬਰਾਂ ਦੇ ਉੱਤੇ ਹੀ ਆਪਣਾ ਕਾਫੀ ਟਾਈਮ ਆ ਜਿਹੜਾ ਉਹ ਲੰਘ ਜਾਣਾ। ਤਿੰਨ ਵੱਡੀਆਂ ਖਬਰਾਂ ਜਿਹੜੀ ਕਿ ਇੱਕ ਜਿਹੜੇ ਪੀਲ ਪੁਲਿਸ ਵੱਲੋਂ ਕਾਰ ਚੋਰਾਂ ਦੇ ਉੱਤੇ ਚਾਰਜਸ ਲਾਏ ਗਏ ਨੇ, ਉਹਨਾਂ ਦੇ ਵਿੱਚ ਕਾਫੀ ਰਲਵੇਂ ਮਿਲਵੇਂ ਨਾਂ ਨੇ ਅਤੇ ਕੁਝ ਇੱਕ ਨਾਂ ਜਿਹੜੇ ਆਪਣੇ ਭਾਈਚਾਰੇ 'ਚੋਂ ਨੇ, ਪੰਜਾਬੀ ਭਾਈਚਾਰੇ 'ਚੋਂ ਨੇ, ਜਿਹਦੇ 'ਚ ਜੇ ਅਸੀਂ ਸਭ ਤੋਂ ਪਹਿਲੇ ਪੰਜਾਬੀ ਭਾਈਚਾਰੇ ਦੇ ਨਾਂ ਦੀ ਗੱਲ ਕਰੀਏ, ਪਰਮਜੀਤ ਨਿਰਵਾਣ 55 ਸਾਲ ਦੇ ਨੇ ਇਹ, ਅਤੇ ਉਹ ਤੋਂ ਇਲਾਵਾ ਫਿਰ ਅੱਗੇ ਚੱਲ ਕੇ ਜੈਨਵੀਰ ਸਿੱਧੂ ਇਹਨਾਂ ਦਾ ਨਾਂ ਆਉਂਦਾ ਆ, ਫਿਰ ਸਾਜਦ ਅਲੀ ਸਾਹਿਬ ਆਉਂਦੇ ਨੇ, ਫਿਰ ਯੁਵਰਾਜ ਪਨੀਤ ਸ਼ਵਲਾਮ ਇਹ ਆਉਂਦੇ ਨੇ, ਅਤੇ ਉਸ ਤੋਂ ਬਾਅਦ ਅੱਗੇ ਫਿਰ ਕਰਨਜੋਤ ਪਰਹਾਰ 32 ਸਾਲ ਦੀ ਉਮਰ ਇਹਨਾਂ ਦੀ, ਇਹਨਾਂ ਦਾ ਨਾਂ ਆਉਂਦਾ, ਅਤੇ ਤੋਂ ਬਾਅਦ ਸ਼ੇਨ ਪ੍ਰਸਾਦ ਦਾ ਨਾਂ ਆਉਂਦਾ, ਅਤੇ ਇਸ ਤੋਂ ਇਲਾਵਾ ਹੋਰ ਜਿਹੜੇ ਨਾਂ ਨੇ ਜਿਹੜੇ ਕਿ ਸਾਡੇ ਭਾਈਚਾਰੇ ਦੇ ਨਾਲ ਸੰਬੰਧਿਤ ਨੇ। ਸਿਮਰਜੀਤ ਨਿਰਵਾਣ 25 ਸਾਲ ਦਾ ਇਹ ਮੁੰਡਾ, ਉਸ ਤੋਂ ਨਿਰਵਾਣ ਪਰਿਵਾਰ ਦੇ ਦੋ ਜਿਹੜੇ ਇਹ ਨਾਂ ਨੇ ਇਸ ਦੇ ਵਿੱਚ ਸ਼ਾਮਲ ਨੇ। ਸੋ ਇਹਨਾਂ ਦੇ ਉੱਤੇ ਕਾਫੀ ਵੱਡੇ ਚਾਰਜਸ ਲਾਏ ਗਏ ਨੇ। ਕੁਝ ਇੱਕ ਤਸਵੀਰਾਂ ਵੀ ਇਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਸਮੇਂ ਘੁੰਮ ਰਹੀਆਂ ਨੇ ਕਿ ਕਿਹੜੇ ਕਿਹੜੇ ਨੇ। ਸੋ ਇਹਦਾ ਡਿਟੇਲ ਵੀ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਵੱਡਾ ਕਾਰ ਚੋਰਾਂ ਦਾ ਜਿਹੜਾ ਇੱਕ ਰਿੰਗ ਹੈ ਉਹ ਬਸਟ ਕੀਤਾ ਸੀਗਾ ਪੀਲ ਪੁਲਿਸ ਨੇ, ਅਤੇ ਹੁਣ ਉਹਨਾਂ ਦੇ ਉੱਤੇ ਚਾਰਜਸ ਲਾਏ ਗਏ ਨੇ। ਸੋ ਇਹਦਾ ਡਿਟੇਲ ਵੀ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ। ਇਸ ਸਮੇਂ ਆਪਾਂ ਸੁਣਦੇ ਹਾਂ ਪੰਜਾਬ ਤੋਂ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ, ਸਵਰਨਜੀਤ ਮੋਗਾ ਲੈ ਕੇ ਹਾਜ਼ਰ ਨੇ। ਸਵਰਨਜੀਤ ਗੋ ਅਹੈਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਵੀਰਵਾਰ 30 ਜੁਲਾਈ, ਦੇਸੀ ਮਹੀਨਾ 15 ਸਾਵਣ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਦੇਸ਼ ਵਿੱਚ ਕੋਰੋਨਾ ਤੋਂ ਜੰਗ ਜਿੱਤਣ ਵਾਲਿਆਂ ਦਾ ਅੰਕੜਾ 10 ਲੱਖ ਤੋਂ ਪਾਰ ਹੋਇਆ। ਪੰਜਾਬ ਵਿੱਚ ਲੰਘੀ ਰਾਤ ਲੱਗੇ ਭੁਚਾਲ ਦੇ ਝਟਕੇ, ਜਾਨ ਮਾਲ ਦੇ ਨੁਕਸਾਨ ਤੋਂ ਰਿਹਾ ਬਚਾਅ। ਜਲੰਧਰ ਵਿਖੇ ਪਬਜੀ ਖੇਡਣ ਤੋਂ ਰੋਕਣ ਤੇ ਵਿਦਿਆਰਥੀ ਨੇ ਖੁਦ ਨੂੰ ਮਾਰੀ ਗੋਲੀ। ਪੰਜਾਬ ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦਾਨ ਵਿੱਚ ਇਕੱਠਾ ਹੋਇਆ ਪਲਾਜ਼ਮਾ ਮੋਟੀ ਕੀਮਤ ਤੇ ਵੇਚਣ ਦਾ ਆਮ ਆਦਮੀ ਪਾਰਟੀ ਵੱਲੋਂ ਜ਼ਬਰਦਸਤ ਵਿਰੋਧ। ਪੰਜਾਬ ਸਰਕਾਰ ਵੱਲੋਂ ਸ਼ਹੀਦ ਜਾਂ ਅਪਾਹਜ ਹੋਣ ਵਾਲੇ ਜਵਾਨਾਂ ਦੇ ਐਕਸ ਗ੍ਰੇਸ਼ਿਆ ਵਿੱਚ ਭਾਰੀ ਵਾਧਾ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 15,83,000 ਤੋਂ ਪਾਰ ਹੋ ਗਿਆ ਹੈ, ਪਰ ਰਾਹਤ ਦੀ ਗੱਲ ਇਹ ਹੈ ਕਿ ਇਹਨਾਂ ਚੋਂ 10,00,000 ਤੋਂ ਵਧੇਰੇ ਮਰੀਜ਼ ਸਿਹਤਯਾਬ ਹੋ ਚੁੱਕੇ ਨੇ। ਤਾਜ਼ਾ ਅੰਕੜਿਆਂ ਮੁਤਾਬਕ ਕੁੱਲ ਮਰੀਜ਼ਾਂ ਦੀ ਗਿਣਤੀ 15,83,792 ਹੈ, ਜਿਸ ਵਿਚੋਂ 10,20,582 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਨੇ। ਕੋਰੋਨਾ ਨੂੰ ਲੈ ਕੇ ਖੌਫ ਦਰਮਿਆਨ ਇਹ ਵੱਡੀ ਰਾਹਤ ਦੀ ਖ਼ਬਰ ਹੈ। ਕੋਰੋਨਾ ਦੇ ਜ਼ਿਆਦਾਤਰ ਮਰੀਜ਼ ਅਜਿਹੇ ਨੇ ਜਿਨ੍ਹਾਂ ਵਿਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ। ਦੇਸ਼ ਵਿਚ ਸਰਗਰਮ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ 5,28,242 ਕੇਸ ਸਰਗਰਮ ਨੇ। ਸਰਗਰਮ ਕੇਸਾਂ ਵਿਚ ਵੀ ਕਰੀਬ 10% ਮਰੀਜ਼ ਹੀ ਗੰਭੀਰ ਹਾਲਤ ਵਿਚ ਨੇ। ਕੋਰੋਨਾ ਕਾਰਨ ਹੁਣ ਤੱਕ ਦੇਸ਼ ਅੰਦਰ 34,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਦੇਸ਼ ਵਿਚ ਕੋਰੋਨਾ ਦਾ ਕਹਿਰ ਚਾਹੇ ਸਿਖਰ ਵੱਲ ਵਧ ਰਿਹਾ ਹੈ, ਪਰ ਭਾਰਤ ਸਰਕਾਰ ਲਗਾਤਾਰ ਲਾਕਡਾਊਨ ਵਿਚ ਰਾਹਤ ਦੇ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਲਾਕਡਾਊਨ ਵਿਚ ਕੁਝ ਨਵੀਆਂ ਛੋਟਾਂ ਦੇਣ ਦਾ ਐਲਾਨ ਕੀਤਾ ਹੈ। ਇਹ 1 ਅਗਸਤ ਤੋਂ ਲਾਗੂ ਹੋਣਗੀਆਂ। ਇਹ ਛੋਟਾਂ ਨੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਈ ਗਤੀਵਿਧੀਆਂ ਨੂੰ ਇਜਾਜ਼ਤ ਦਿੱਤੀ ਗਈ ਹੈ। ਆਜ਼ਾਦੀ ਦਿਵਸ ਸਮਾਗਮ ਕਰਵਾਉਣ ਦੀ ਖੁੱਲ੍ਹ ਵੀ ਦੇ ਦਿੱਤੀ ਗਈ ਹੈ, ਹਾਲਾਂਕਿ ਵਿੱਥ ਬਰਕਰਾਰ ਰੱਖਣ ਦੇ ਹੋਰ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। 25 ਮਾਰਚ ਨੂੰ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਯੋਗ ਸੰਸਥਾਵਾਂ ਤੇ ਜਿਮਸ ਨੂੰ 5 ਅਗਸਤ ਤੋਂ ਖੁੱਲ੍ਹ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਰਾਤ ਦਾ ਕਰਫਿਊ ਹਟਾ ਦਿੱਤਾ ਗਿਆ ਹੈ ਤੇ ਨਿੱਜੀ ਤੌਰ ਤੇ ਰਾਤ ਨੂੰ ਕੋਈ ਵੀ ਆ ਜਾ ਸਕਦਾ ਹੈ। ਵੰਦੇ ਭਾਰਤ ਮਿਸ਼ਨ ਤਹਿਤ ਕੌਮਾਂਤਰੀ ਹਵਾਈ ਸੇਵਾ ਦੀ ਪ੍ਰਵਾਨਗੀ ਸੀਮਿਤ ਦਾਇਰੇ ਵਿਚ ਜਾਰੀ ਰਹੇਗੀ। ਲੋਕਾਂ ਤੇ ਵਸਤਾਂ ਦੀ ਅੰਤਰਰਾਜੀ ਤੇ ਸੂਬਿਆਂ ਦੇ ਅੰਦਰ ਆਵਾਜਾਈ ਉੱਤੇ ਕੋਈ ਰੋਕ ਨਹੀਂ ਹੋਵੇਗੀ। ਇਸ ਲਈ ਕੋਈ ਈ ਪਰਮਿਟ ਜਾਂ ਹੋਰ ਪ੍ਰਵਾਨਗੀ ਨਹੀਂ ਲੈਣੀ ਪਵੇਗੀ। ਨਵੀਆਂ ਹਦਾਇਤਾਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ ਮਗਰੋਂ ਜਾਰੀ ਕੀਤੀਆਂ ਗਈਆਂ ਨੇ। ਰੇਲ ਗੱਡੀਆਂ, ਹਵਾਈ ਜਹਾਜ਼ਾਂ ਤੇ ਸਮੁੰਦਰੀ ਰਸਤੇ ਘਰੇਲੂ ਜਾਂ ਕੌਮਾਂਤਰੀ ਸਫ਼ਰ ਕਰਨ ਵਾਲਿਆਂ ਤੇ ਪਹਿਲਾਂ ਤੋਂ ਹੀ ਜਾਰੀ ਹਦਾਇਤਾਂ ਲਾਗੂ ਰਹਿਣਗੀਆਂ। ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਗਤੀਵਿਧੀਆਂ ਦੀ ਇਜਾਜ਼ਤ ਦੇਣ ਬਾਰੇ ਸੂਬਾ ਸਰਕਾਰਾਂ ਫੈਸਲਾ ਲੈ ਸਕਦੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਨਾਲ ਸਾਂਝੇ ਤੌਰ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਮੌਰੀਸ਼ਸ ਦੀ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਹੈ। ਸੁਪਰੀਮ ਕੋਰਟ ਨੇ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਮੁੰਬਈ ਪੁਲਿਸ ਤੋਂ ਲੈ ਕੇ CBI ਨੂੰ ਸੌਂਪਣ ਲਈ ਦਾਇਰ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ। ਚੀਫ ਜਸਟਿਸ SA ਬੋਬੜੇ, ਜੱਜ AS ਬੋਪੰਨਾ ਅਤੇ ਜੱਜ V ਰਾਮਾ ਸੁਬਰਾਮਣੀਅਮ ਦੀ ਬੈਂਚ ਨੇ ਕਿਹਾ ਕਿ ਮੁੰਬਈ ਪੁਲਿਸ ਨੂੰ ਆਪਣੀ ਜਾਂਚ ਕਰਨ ਦਿਓ, ਜੇਕਰ ਤੁਹਾਡੇ ਕੋਲ ਕੁਝ ਹੈਗਾ ਇਸ ਲਈ ਮੁੰਬਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ। ਇਸ ਅਭਿਨੇਤਾ ਦੀ ਮੌਤ ਦੇ ਮਾਮਲੇ ਦੀ CBI ਤੋਂ ਜਾਂਚ ਲਈ ਪਟੀਸ਼ਨ ਦਾਇਰ ਕਰਨ ਵਾਲੀ ਅਲਕਾ ਪ੍ਰਿਆ ਦੇ ਵਕੀਲ ਨੂੰ ਬੈਂਚ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਠੋਸ ਸਬੂਤ ਦਿਖਾਉਣ ਲਈ ਹਨ ਤਾਂ ਤੁਸੀਂ ਬੰਬੇ ਹਾਈਕੋਰਟ ਜਾ ਸਕਦੇ ਹੋ। ਅਯੋਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਦੇ ਭੂਮੀ ਪੂਜਨ ਦਾ ਆਯੋਜਨ 5 ਅਗਸਤ ਨੂੰ ਕੀਤਾ ਜਾਵੇਗਾ, ਪਰ ਇਸ ਤੋਂ ਪਹਿਲਾਂ ਹੀ ਪ੍ਰੋਗਰਾਮ ਤੇ ਕੋਰੋਨਾ ਦੀ ਆਫ਼ਤ ਆ ਗਈ। ਰਾਮ ਜਨਮ ਭੂਮੀ ਦੇ ਪੁਜਾਰੀ ਪ੍ਰਦੀਪ ਦਾਸ ਕੋਰੋਨਾ ਪਾਜ਼ੇਟਿਵ ਪਾਏ ਗਏ ਨੇ। ਇਸ ਦੇ ਨਾਲ ਹੀ ਰਾਮ ਜਨਮ ਭੂਮੀ ਦੀ ਸੁਰੱਖਿਆ ਵਿਚ ਲੱਗੇ 16 ਪੁਲਿਸ ਮੁਲਾਜ਼ਮ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਨੇ। ਦਰਅਸਲ ਪ੍ਰਦੀਪ ਦਾਸ ਪ੍ਰਧਾਨ ਪੁਜਾਰੀ ਆਚਾਰਿਆ ਸਤਿਜਿੰਦਰ ਦਾਸ ਦੇ ਚੇਲੇ ਨੇ। ਆਚਾਰਿਆ ਦਾਸ ਦਾ ਕੋਰੋਨਾ ਨਤੀਜਾ ਨੈਗੇਟਿਵ ਆਇਆ ਹੈ। ਜ਼ਿਕਰਯੋਗ ਹੈ ਕਿ ਰਾਮ ਜਨਮ ਭੂਮੀ ਮੰਦਿਰ ਦਾ ਭੂਮੀ ਪੂਜਨ ਪ੍ਰੋਗਰਾਮ 5 ਅਗਸਤ 2020 ਨੂੰ ਹੋਣ ਵਾਲਾ ਹੈ। ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 200 ਲੋਕ ਸ਼ਿਰਕਤ ਕਰਨ ਵਾਲੇ ਨੇ। ਕੋਰੋਨਾ ਕਾਰਨ ਭੂਮੀ ਪੂਜਨ ਪ੍ਰੋਗਰਾਮ ਲਈ ਵੱਧ ਲੋਕਾਂ ਨੂੰ ਸੱਦਾ ਨਹੀਂ ਦਿੱਤਾ ਗਿਆ, ਸਿਰਫ ਕੁਝ ਗਿਣੇ ਚੁਣੇ ਲੋਕਾਂ ਨੂੰ ਹੀ ਨੀਂਹ ਪੱਥਰ ਪ੍ਰੋਗਰਾਮ ਵਿਚ ਸੱਦਾ ਦਿੱਤਾ ਗਿਆ। ਇਸ ਲਈ ਬਾਕਾਇਦਾ ਜਨਮ ਭੂਮੀ ਕੰਪਲੈਕਸ ਵਿਚ 50-50 ਲੋਕਾਂ ਦੇ ਵੱਖ ਵੱਖ ਬਲਾਕਾਂ ਵਿਚ 200 ਲੋਕ ਮੌਜੂਦ ਰਹਿਣਗੇ। ਪੰਜਾਬ ਵਿਚ ਲੰਘੀ ਰਾਤ 2:50 ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਤਰਨ ਤਾਰਨ ਵਿਚ ਸੀ। ਭੂਚਾਲ ਦੀ ਰਿਕਟਰ ਪੈਮਾਨੇ ਤੇ ਤੀਬਰਤਾ 3.1 ਮਾਪੀ ਗਈ ਹੈ। ਹਾਲਾਂਕਿ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਧਰਤੀ ਤੋਂ 11 ਕਿਲੋਮੀਟਰ ਹੇਠਾਂ ਸੀ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਕਈ ਹਿੱਸਿਆਂ ਵਿਚ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਪੰਜਾਬ ਲਈ ਔਰੇਂਜ ਅਲਰਟ ਜਾਰੀ ਕੀਤਾ ਸੀ। ਅੰਮ੍ਰਿਤਸਰ ਦੇ ਪਿੰਡ ਮੁੱਛਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਬਾਰੇ IG ਪਰਮਾਰ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ, ਪਰ ਉਨ੍ਹਾਂ ਨੇ ਮੌਤ ਦੇ ਕਾਰਨ ਬਾਰੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ। ਜਲੰਧਰ ਦੀ ਬਸਤੀ ਸ਼ੇਖ ਅਧੀਨ ਪੈਂਦੇ ਵੱਡਾ ਬਾਜ਼ਾਰ ਵਿਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਲ ਜਾਣਕਾਰੀ ਮੁਤਾਬਕ ਮ੍ਰਿਤਕ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਮ੍ਰਿਤਕ ਦੀ ਪਛਾਣ ਮੰਥਨ ਸ਼ਰਮਾ ਉਰਫ ਮਾਨਿਕ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਨੌਜਵਾਨ ਡੀਏਵੀ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਿਹਾ ਸੀ, ਜਿਸ ਨੂੰ ਪਰਿਵਾਰ ਨੇ ਬੀਤੇ ਦਿਨੀ ਮੋਬਾਈਲ ਤੇ ਪਬਜੀ ਗੇਮ ਖੇਡਣ ਤੋਂ ਡਾਂਟ ਦਿੱਤਾ ਸੀ, ਜਿਸ ਕਰਕੇ ਉਸਨੇ ਗੁੱਸੇ ਵਿੱਚ ਖੁਦ ਨੂੰ ਗੋਲੀ ਮਾਰ ਲਈ। ਮ੍ਰਿਤਕ ਦੇ ਪਿਤਾ ਦਵਾਈਆਂ ਦੀ ਦੁਕਾਨ ਚ ਆਉਂਦੇ ਨੇ। ਉਧਰ ਸੂਚਨਾ ਮਿਲਣ ਤੇ ਥਾਣਾ ਨੰਬਰ 5 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਮੰਥਨ ਕੋਲੋਂ ਇੱਕ ਸੂਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸਨੇ ਲਿਖਿਆ ਹੈ ਕਿ ਮੈਂ ਬਹੁਤ ਬੁਰਾ ਹਾਂ। ਪੰਜਾਬ ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦਾਨ ਵਿੱਚ ਇਕੱਠੇ ਹੋਣ ਵਾਲੇ ਪਲਾਜ਼ਮਾ ਬਲੱਡ ਸੈੱਲ ਨੂੰ ਮੋਟੀ ਕੀਮਤ ਤੇ ਵੇਚੇ ਜਾਣ ਦਾ ਸਖ਼ਤ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਨੇ ਸ਼ੁੱਕਰਵਾਰ 31 ਜੁਲਾਈ ਨੂੰ ਸੂਬੇ ਭਰ ਵਿੱਚ ਰੋਸ ਪ੍ਰਗਟ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਭਗਵੰਤ ਮਾਨ ਤੇ ਹਰਪਾਲ ਚੀਮਾ ਕੈਪਟਨ ਦਾ ਮੋਤੀ ਮਹਿਲ ਘੇਰਨਗੇ। ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਬੇਤੁੱਕੇ ਤੇ ਲੋਕ ਵਿਰੋਧੀ ਫੈਸਲੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਵੀ ਸੜਕਾਂ ਤੇ ਉਤਰਨ ਨੂੰ ਮਜਬੂਰ ਕਰ ਰਹੇ ਨੇ। ਜਿੱਥੇ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਖੇਤੀ ਵਿਰੋਧੀ ਆਰਡੀਨੈਂਸਾਂ ਨੇ ਸਾਨੂੰ ਸੜਕਾਂ ਤੇ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਕੀਤਾ ਹੋਇਆ ਹੈ, ਉੱਥੇ ਕੋਰੋਨਾ ਵਿਰੁੱਧ ਲੜਾਈ ਵਿੱਚ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਉਹਨਾਂ ਕੋਲੋਂ ਦਾਨ ਵਿੱਚ ਇਕੱਠੇ ਹੋਏ ਪਲਾਜ਼ਮਾ ਨੂੰ 20,000 ਰੁਪਏ ਵਸੂਲੇ ਜਾਣਗੇ ਤਾਂ ਆਮ ਆਦਮੀ ਪਾਰਟੀ ਕਿਸੇ ਵੀ ਕੀਮਤ ਤੇ ਚੁੱਪ ਨਹੀਂ ਬੈਠ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਸਰਕਾਰ ਦੀ ਇਸ ਲੁੱਟ ਦਾ ਵਿਰੋਧ ਕਰਦੇ ਹਾਂ। ਇਸ ਫੈਸਲੇ ਖਿਲਾਫ 31 ਜੁਲਾਈ ਨੂੰ ਪੰਜਾਬ ਭਰ ਵਿੱਚ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼ਾਂਤੀਪੂਰਵਕ ਤੇ ਸੰਕੇਤਕ ਰੋਸ ਪ੍ਰਦਰਸ਼ਨ ਅਸੀਂ ਕਰਾਂਗੇ। ਭਗਵੰਤ ਮਾਨ ਨੇ ਦੱਸਿਆ ਕਿ ਉਹ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਪਟਿਆਲਾ ਵਿਖੇ ਮੁੱਖ ਮੰਤਰੀ ਨਿਵਾਸ ਮੋਤੀ ਮਹਿਲ ਅੱਗੇ ਰੋਸ ਪ੍ਰਦਰਸ਼ਨ ਤੇ ਬੈਠਣਗੇ, ਜਿਸ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਤੇ ਮੀਥੇਅਰ ਮੋਹਾਲੀ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਨੂੰ ਘੇਰਨਗੇ। ਇਸ ਤੋਂ ਇਲਾਵਾ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਦੀਆਂ ਇਕਾਈਆਂ ਆਪਣੇ ਆਪਣੇ ਵਿਧਾਇਕਾਂ ਜਾਂ ਸਥਾਨਕ ਆਗੂਆਂ ਦੇ ਨਾਲ ਸਬੰਧਤ SDM ਜਾਂ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੇ ਤੇ ਮੰਗ ਪੱਤਰ ਸੌਂਪਣਗੇ। ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਰਾਜਕੁਮਾਰ ਵੀਰਕਾ ਨੇ ਕਿਹਾ ਕਿ ਪੰਜਾਬ ਵਿੱਚ ਅਜਿਹਾ ਕੁਝ ਨਹੀਂ ਹੋਣ ਜਾ ਰਿਹਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਟੈਲੀਵਿਜ਼ਨ ਵਾਲਾ ਪਲਾਜ਼ਮਾ ਸਮਝ ਲਿਆ ਹੋਣਾ ਜੋ ਬਾਜ਼ਾਰਾਂ ਵਿੱਚ ਵਿਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾ ਤਾਂ ਕੋਈ ਅਜਿਹਾ ਪਲਾਜ਼ਮਾ ਜੋ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਵੇ ਵਿਕਿਆ ਹੈ ਤੇ ਨਾ ਹੀ ਵਿਕੇਗਾ। ਇਸ ਦੇ ਨਾਲ ਹੀ ਵੀਰਕਾ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਭਗਵੰਤ ਮਾਨ ਜੀ ਸਵੇਰੇ ਗੱਲ ਕਰਿਆ ਕਰੋ, ਰਾਤ ਨੂੰ ਕੋਈ ਬਿਆਨ ਜਾਰੀ ਨਾ ਕਰਿਆ ਕਰੋ ਕਿਉਂਕਿ ਖਾਧੀ ਪੀਤੀ ਵਿੱਚ ਤੁਸੀਂ ਕੁਝ ਦਾ ਕੁਝ ਬੋਲ ਜਾਂਦੇ ਹੋ। ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 14,946 ਹੋ ਗਿਆ ਹੈ। ਇਹਨਾਂ ਵਿੱਚੋਂ 10,213 ਲੋਕ ਠੀਕ ਹੋ ਚੁੱਕੇ ਨੇ। ਹੁਣ ਤੱਕ ਸੂਬੇ ਵਿੱਚ 361 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਮਹਾਮਾਰੀ ਦੇ ਵੱਧਦੇ ਹੋਏ ਪ੍ਰਕੋਪ ਦੇ ਚੱਲਦੇ ਜੇਲ੍ਹਾਂ ਅੰਦਰ ਕੈਦੀਆਂ ਤੇ ਬੰਦੀਆਂ ਨੂੰ ਕੋਰੋਨਾ ਤੋਂ ਮਹਿਫੂਜ਼ ਕਰਨ ਅਤੇ ਜੇਲ੍ਹ ਸਟਾਫ ਨੂੰ ਕੋਰੋਨਾ ਤੋਂ ਬਚਾਉਣ ਦੇ ਮੱਦੇਨਜ਼ਰ ਹਾਈ ਪਾਵਰ ਕਮੇਟੀ ਵੱਲੋਂ ਅੰਤਰਿਮ ਜ਼ਮਾਨਤਾਂ ਤੇ ਬਾਹਰ ਭੇਜੇ ਗਏ ਕੈਦੀਆਂ ਤੇ ਅੰਡਰ ਟ੍ਰਾਇਲ ਵਿਅਕਤੀਆਂ ਦੀ ਮਿਆਦ ਨੂੰ ਹੋਰ ਅੱਗੇ ਵਧਾਉਣ ਲਈ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਦਿੱਤੀ ਹੋਈ ਅੰਤਰਿਮ ਰਾਹਤ ਦੀ ਮਿਆਦ ਹੋਰ ਅੱਗੇ ਵਧਾਉਣ ਲਈ ਕਿਹਾ ਗਿਆ ਹੈ। ਕਿਸੇ ਵੀ ਆਪਰੇਸ਼ਨ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਲਈ ਪੰਜਾਬ ਸਰਕਾਰ ਨੇ ਐਕਸ ਗ੍ਰੇਸ਼ੀਆ ਵਿੱਚ ਭਾਰੀ ਵਾਧਾ ਕੀਤਾ ਹੈ, ਜਿਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਰਕਮ ਸ਼ਹੀਦ ਹੋਣ ਵਾਲੇ ਜਵਾਨ ਦੇ ਪਰਿਵਾਰ ਲਈ 50 ਲੱਖ ਤੈਅ ਹੋਈ ਹੈ। ਇਸ ਨੋਟੀਫਿਕੇਸ਼ਨ ਦੇ ਅਨੁਸਾਰ ਜੇਕਰ ਜਵਾਨ ਸ਼ਾਦੀਸ਼ੁਦਾ ਹੈ ਤਾਂ 35 ਲੱਖ ਉਸਦੇ ਪਰਿਵਾਰ ਨੂੰ, 10 ਲੱਖ ਉਸਦੇ ਮਾਂ ਬਾਪ ਨੂੰ ਅਤੇ 5 ਲੱਖ ਇੱਕ ਪਲਾਟ ਦੇ ਬਦਲੇ ਨਕਦ ਦਿੱਤਾ ਜਾਵੇਗਾ। ਇਸ ਦੇ ਚੱਲਦਿਆਂ ਜੇਕਰ ਜਵਾਨ ਸ਼ਾਦੀਸ਼ੁਦਾ ਨਹੀਂ ਹੈ ਤਾਂ ਉਸਦੇ ਪਰਿਵਾਰ ਨੂੰ 45 ਲੱਖ ਐਕਸ ਗ੍ਰੇਸ਼ੀਆ ਤੇ ਪਲਾਟ ਦੇ ਬਦਲੇ 5 ਲੱਖ ਨਕਦ ਦਿੱਤੇ ਜਾਣਗੇ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਆਪਰੇਸ਼ਨ ਵਿੱਚ ਅਪੰਗ ਹੋਣ ਵਾਲੇ ਜਵਾਨਾਂ ਦੀ ਰਾਸ਼ੀ ਵਿੱਚ ਵੀ 5 ਗੁਣਾ ਵਾਧਾ ਕੀਤਾ ਗਿਆ। ਇਸ ਦੇ ਅਨੁਸਾਰ 76% ਅਪੰਗ ਹੋਣ ਵਾਲੇ ਜਵਾਨ ਨੂੰ 20 ਲੱਖ ਤੇ 51 ਤੋਂ 75% ਤੱਕ ਅਪੰਗਤਾ ਵਾਲੇ ਜਵਾਨ ਨੂੰ 10 ਲੱਖ, 20 ਤੋਂ 50% ਅਪੰਗ ਹੋਣ ਵਾਲੇ ਜਵਾਨ ਨੂੰ 5 ਲੱਖ ਮੁਆਵਜ਼ਾ ਦਿੱਤਾ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਸੰਬੰਧੀ ਬਣੀ ਸਬ ਕਮੇਟੀ ਵਿੱਚ ਜਾਂਚ ਕਰਨ ਲਈ ਬੀਬੀ ਨਵਿਤਾ ਸਿੰਘ ਰਿਟਾਇਰ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੂੰ ਨਿਯੁਕਤ ਕੀਤਾ ਗਿਆ ਸੀ, ਪਰੰਤੂ ਉਹਨਾਂ ਵੱਲੋਂ ਘਰੇਲੂ ਮਜਬੂਰੀ ਕਾਰਨ ਅਸਮਰੱਥਾ ਜ਼ਾਹਰ ਕਰਦਿਆਂ ਅੱਜ ਪੱਤਰਿਕਾ ਭੇਜੀ ਗਈ ਹੈ। ਇਸ ਲਈ ਉਹਨਾਂ ਦੀ ਜਗ੍ਹਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਡਾਕਟਰ ਈਸ਼ਰ ਸਿੰਘ ਐਡਵੋਕੇਟ ਤੇਲੰਗਾਨਾ ਹਾਈਕੋਰਟ ਨੂੰ ਮੁੱਖ ਜਾਂਚ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਅਤੇ ਉਹਨਾਂ ਦੇ ਨਾਲ ਸਹਿਯੋਗ ਲਈ ਡਾਕਟਰ ਹਰਪ੍ਰੀਤ ਕੌਰ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈਕੋਰਟ ਤੇ ਬੀਬੀ ਹਰਲੀਨ ਕੌਰ CA ਨੂੰ ਸਹਾਇਕ ਵਜੋਂ ਇਸ ਜਾਂਚ ਕਮੇਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਇਸ ਨਾਲ ਜਾਂਚ ਵਿੱਚ ਕੋਈ ਫਰਕ ਨਹੀਂ ਪਵੇਗਾ, ਸਗੋਂ ਪੂਰੀ ਨਿਰਪੱਖਤਾ ਨਾਲ ਪਹਿਲਾਂ ਤੋਂ ਹੀ ਮਿੱਥੇ ਸਮੇਂ ਵਿੱਚ ਜਾਂਚ ਪੂਰੀ ਹੋਵੇਗੀ ਤੇ ਜਾਂਚ ਕਮੇਟੀ ਵੱਲੋਂ ਦਿੱਤੀ ਰਿਪੋਰਟ ਅਨੁਸਾਰ ਦੋਸ਼ੀ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰੱਖਾ।
ਪ੍ਰੋਗਰਾਮ ਖਬਰਸਾਰ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ। ਪੇਸ਼ ਹੈ ਬ੍ਰੇਕਿੰਗ ਨਿਊਜ਼। ਬੈਂਪਟਨ ਵਿੱਚ ਰਦਰਪੁਰ ਅਤੇ ਗਲਿਡਨ ਦੇ ਲਾਗੇ ਏਟੀ ਹਿੱਲ ਰੋਡ ਉੱਪਰ ਯੂਨਿਟ 1 ਅਤੇ 3 ਵਿੱਚ ਆਰਵੀ ਬਿਲਡਿੰਗ ਸਪਲਾਈ ਹੋ ਚੁੱਕਿਆ ਹੈ। Construction, design and build, Terrain approved, custom homes, town homes, multi-tenant buildings, plazas, medical building projects. Jameen Tohadi kam asada, apne man pasande kar banwao. From architecture to city approval, foundation digi to complete structure. Superior quality work, Preston Construction, 905-461-5115, 905-461-5115, prestonconstruction.ca. Check our previous projects.
ਵੇ ਭੋਲੇ ਕਿੱਥੇ ਆ?
ਆਰਬੀ ਬਿਲਡਿੰਗ ਸਪਲਾਈ ਦਾ ਨੰਬਰ ਹੈ ਔਰ ਤੁਸੀਂ ਕੰਟਰੈਕਟਰ ਹੋ, ਤੁਸੀਂ ਕੋਈ ਵੀ ਸਮਾਨ ਖਰੀਦਣਾ ਚਾਹੁੰਦੇ ਹੋ ਕੰਸਟਰਕਸ਼ਨ ਦਾ, ਇੱਕ ਵਾਰ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰੋ। ਤੁਸੀਂ ਡੋਰ, ਬੇਸਮੈਂਟ, ਬੇਸਬੋਰਡ, ਡਰਾਈਵਾਲ, ਮੱਡ, ਆਪਣੇ ਪਲੰਬਿੰਗ, ਇੱਚ ਬੈਕ, ਇੰਸੂਲੇਸ਼ਨ, ਹਾਰਡਵੁੱਡ, ਲੈਮੀਨੇਟ, ਵਾਈਨਲ, ਟਾਇਲਸ, ਬੈਕਸਪੈਸ, ਸਟੋਨ, ਵੈਨਿਟੀਜ਼, ਕੋਈ ਵੀ ਤੁਸੀਂ ਸਮਾਨ ਖਰੀਦਣਾ, ਆਰਬੀ ਬਿਲਡਿੰਗ ਸਪਲਾਈਜ਼ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 905-454-8000 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਪ੍ਰੈਸਟਨ ਕੰਸਟਰਕਸ਼ਨ ਇੱਕ ਵੱਡੀ ਕੰਸਟਰਕਸ਼ਨ ਕੰਪਨੀ ਹੈ। ਤੁਸੀਂ ਕੋਈ ਸਬ ਡਿਵੀਜ਼ਨ ਹੈ ਤੁਹਾਡੀ, ਉਹਦੇ 'ਚ ਤੁਸੀਂ ਘਰ ਬਣਵਾਉਣੇ ਨੇ ਜਾਂ ਫਿਰ ਤੁਸੀਂ ਕਸਟਮ ਮੇਡ ਘਰ ਬਣਵਾਉਣਾ ਚਾਹੁੰਦੇ ਹੋ ਜਾਂ ਪਲਾਜ਼ਾ ਬਣਵਾਉਣਾ, ਉਹਦੇ ਲਈ 905-796-4587 ਤੇ ਜਪਨ ਬਰਾੜ ਜੀ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। 905-796-4587 ਇਹਨਾਂ ਦਾ ਨੰਬਰ ਹੈ। ਵਾਨ ਕਾਲਜ ਅਤੇ ਸਮਰ ਸਕੂਲ ਫੋਰ ਹਾਈ ਸਕੂਲ ਸਟੂਡੈਂਟਸ ਦੇ ਲਈ ਐਡਮਿਸ਼ਨ ਚੱਲ ਰਹੀ ਹੈ ਔਰ ਤੁਸੀਂ ਆਪਣੇ ਬੱਚਿਆਂ ਦੇ ਕ੍ਰੈਡਿਟ ਅਪਗ੍ਰੇਡ ਕਰਨਾ ਚਾਹੁੰਦੇ ਹੋ ਜਾਂ ਨਵੇਂ ਕ੍ਰੈਡਿਟ ਉਹਨਾਂ ਨੇ ਅਰਨ ਕਰਨੇ ਹੈ ਤਾਂ 905-265-9938 ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਟੈਕਸ ਪਲੇਟ ਦਾ ਨੰਬਰ ਹੈ 905-621-4100 ਘਰ ਦੇ ਵਿੱਚ ਵੀਡੀਓ ਡੋਰਵੈਲ। ਵੀਡੀਓ ਡੋਰਵੈਲ ਦਾ ਕਾਫੀ ਫਾਇਦਾ, ਦੂਰ ਤੱਕ ਕਵਰ ਕਰਦੀ ਹੈ ਤੁਹਾਡੇ ਘਰ ਦੇ ਸਾਹਮਣੇ ਜਿਹੜੀ ਸਟਰੀਟ ਹੈ, ਕੌਣ ਆ ਰਿਹਾ, ਕੌਣ ਜਾ ਰਿਹਾ, ਕੌਣ ਡੋਰ ਦੇ ਉੱਤੇ ਆਇਆ, ਤੁਹਾਡੇ ਫੋਨ ਦੇ ਉੱਤੇ ਰਾਈਟ ਵੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਘਰ ਦੇ ਮੂਹਰ ਦੀ ਵੀ ਕੋਈ, ਦਰਵਾਜ਼ੇ ਦੇ ਕੋਲ ਦੀ ਵੀ ਕੋਈ ਲੰਘਦਾ, ਤਦ ਵੀ ਫੋਨ 'ਤੇ ਨੋਟੀਫਿਕੇਸ਼ਨ ਆ ਜਾਂਦੀ ਹੈ ਕਿ ਕੋਈ ਤੁਹਾਡੇ ਘਰ ਦੇ ਦਰਵਾਜ਼ੇ ਅੱਗੇ ਜਾਂ ਘਰ ਦੇ ਨਾਲ ਕੋਈ ਆਸ ਪਾਸ ਘੁੰਮ ਰਿਹਾ ਵਾ, ਉਹਦੀ ਸਾਰੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇਗੀ। ਸੋ ਇਹ ਬੜੀ ਸਸਤਾ ਜਿਹਾ ਇਹ ਸੌਦਾ ਪਰ ਹੈ ਬੜਾ ਕੰਮ ਦਾ। 905-621-4100 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਅਤੇ ਪਾਪੂਲਰ ਟਾਇਰ 3 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ। ਪਾਪੂਲਰ ਟਾਇਰ ਦਾ ਨੰਬਰ ਹੈ 905-672-6665, 905-672-6665। ਕੁਝ ਮਿੰਟ ਦੇ ਵਿੱਚ ਗੁਰਸ਼ਰਨ ਬਾਬੂ ਸਿੱਧੂ ਜੀ ਮੇਰੇ ਨਾਲ ਗੱਲਬਾਤ ਕਰਨਗੇ, ਸੋ ਉਹਨਾਂ ਦੇ ਨਾਲ ਕੁਝ ਗੱਲਾਂ ਕਰਾਂਗਾ, ਉਹਨਾਂ ਦੇ ਕੁਝ ਬਿਜ਼ਨਸ ਦੀਆਂ ਅਤੇ ਬਾਕੀ ਉਹਨਾਂ ਦੇ ਨਾਲ ਕੁਝ ਗੱਲਾਂ ਕਰਾਂਗਾ ਮੈਂ ਜੋ ਇਸ ਸਮੇਂ ਅੱਜ ਚੱਲ ਰਿਹਾ ਹੈ ਮਸਲਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੇਸ਼ੀ ਦਾ। ਪਰ ਉਹ ਤੋਂ ਪਹਿਲਾਂ ਮੈਂ ਇੱਕ ਖਬਰ ਆ ਜਿਹੜੀ ਸਾਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਭੇਜੀ ਗਈ ਹੈ, ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਨਿਊ ਡੈਮੋਕ੍ਰੈਟਿਕ ਪਾਰਟੀ ਆਫ ਕੈਨੇਡਾ ਅਤੇ ਗ੍ਰੀਨ ਪਾਰਟੀ ਦੇ ਨਾਲ ਸੰਬੰਧਿਤ 25 ਕੈਨੇਡੀਅਨ ਸੰਸਦ ਮੈਂਬਰਾਂ ਨੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸਨੋ ਨੂੰ ਇੱਕ ਸਾਂਝਾ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਅਫਗਾਨੀ ਸਿੱਖ ਅਤੇ ਹਿੰਦੂ ਰਿਫਿਊਜੀਆਂ ਨੂੰ ਸੁਰੱਖਿਅਤ ਜੀਵਨ ਦੇਣ ਲਈ ਕੈਨੇਡਾ ਵਿੱਚ ਲਿਆਉਣ ਲਈ ਸਪੈਸ਼ਲ ਪ੍ਰੋਗਰਾਮ ਲਾਗੂ ਕੀਤਾ ਜਾਵੇ। ਇਸ ਚਿੱਠੀ ਵਿੱਚ ਅਫਗਾਨਿਸਤਾਨ ਵਿੱਚ ਘੱਟ ਗਿਣਤੀ ਧਰਮ ਨਾਲ ਸੰਬੰਧਿਤ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਅਤੇ ਹਿੰਦੂਆਂ ਦੀ ਹੋਂਦ ਦੇ ਖਤਰੇ ਸਬੰਧੀ ਚਿੰਤਾ ਜ਼ਾਹਰ ਕੀਤੀ ਗਈ ਹੈ। ਅਫਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂ ਧਰਮ ਦੇ ਲੋਕ ਪਿਛਲੇ ਕੁਝ ਸਾਲਾਂ ਤੋਂ ਅਤਿਆਚਾਰ ਦਾ ਸਿੱਧਾ ਨਿਸ਼ਾਨਾ ਬਣ ਰਹੇ ਹਨ, ਜਿਸ ਵਿੱਚ 25 ਮਾਰਚ 2020 ਨੂੰ ISIS ਆਈਸਿਸ ਦੇ ਅੱਤਵਾਦੀਆਂ ਵੱਲੋਂ ਕਾਬੁਲ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ 'ਤੇ ਹੋਏ ਹਮਲੇ ਵਿੱਚ 25 ਸਿੱਖਿਆਂ ਦੀ ਹੱਤਿਆ ਸ਼ਾਮਲ ਹੈ। ਉਸ ਮੁਲਕ ਵਿੱਚ ਸਿੱਖਾਂ ਅਤੇ ਹਿੰਦੂਆਂ ਨੂੰ ਅਗਵਾ ਅਤੇ ਜਬਰੀ ਵਸੂਲੀ ਦਾ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ 16 PCP ਆਪਣੇ CPC ਕੰਜ਼ਰਵੇਟਿਵ ਪਾਰਟੀ ਦੇ ਅਤੇ 6 NDP ਪਾਰਟੀ ਦੇ ਅਤੇ 3 ਗ੍ਰੀਨ ਪਾਰਟੀ ਦੇ ਸੰਸਦ ਮੈਂਬਰਾਂ ਨੇ ਮੈਂਬਰ ਪਾਰਲੀਮੈਂਟਾਂ ਵੱਲੋਂ ਦਸਤਖਤ ਕੀਤੀ। ਇਹ ਸਾਂਝੀ ਚਿੱਠੀ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮੰਤਰੀ ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਐਕਟ ਦੀ ਧਾਰਾ 25.2 ਦੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਅਫਗਾਨਿਸਤਾਨ ਵਿੱਚ ਸਖ਼ਤ ਮੁਸੀਬਤਾਂ ਦਾ ਸਾਹਮਣਾ ਕਰ ਰਹੇ 800 ਦੇ ਕਰੀਬ ਸਿੱਖ ਅਤੇ ਹਿੰਦੂ ਨੂੰ ਕੈਨੇਡਾ ਵਿੱਚ ਸ਼ਰਨ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਬਣਾਉਣ ਲਈ ਕਿਹਾ ਗਿਆ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਅਤੇ ਮਨਪ੍ਰੀਤ ਸਿੰਘ ਭੁੱਲਰ ਫਾਊਂਡੇਸ਼ਨ ਨਾਲ ਕੈਨੇਡੀਅਨ ਸਿੱਖ ਭਾਈਚਾਰੇ ਵੱਲੋਂ ਲੰਮੇ ਅਰਸੇ ਤੋਂ ਕੈਨੇਡੀਅਨ ਸਰਕਾਰ ਨੂੰ ਅਫਗਾਨਿਸਤਾਨ ਵਿੱਚ ਅੱਤਵਾਦੀਆਂ ਦੀ ਹਿੰਸਾ ਦਾ ਸ਼ਿਕਾਰ ਬਣਾਏ ਜਾ ਰਹੇ ਸਿੱਖਾਂ ਹਿੰਦੂਆਂ ਨੂੰ ਸੁਰੱਖਿਅਤ ਦਾ ਮਾਹੌਲ ਦੇਣ ਲਈ ਕੈਨੇਡਾ ਵਿੱਚ ਲਿਆਉਣ ਦੀ ਮੰਗ ਕੀਤੀ ਗਈ ਹੈ, ਕਿਉਂਕਿ ਅਫਗਾਨਿਸਤਾਨ ਦੀ ਸਰਕਾਰ ਇਨ੍ਹਾਂ ਲੋਕਾਂ ਦੇ ਬੁਨਿਆਦੀ ਮਨੁੱਖੀ ਹੱਕਾਂ ਨੂੰ ਬਚਾਉਣ ਵਿੱਚ ਅਸਫਲ ਰਹੀ ਹੈ। ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੁੱਖ ਸੇਵਾਦਾਰ ਤੇਜਿੰਦਰ ਸਿੰਘ ਨੇ ਕਿਹਾ ਹੈ ਕਿ ਅਸੀਂ ਇਨ੍ਹਾਂ 26 ਮੈਂਬਰ ਪਾਰਲੀਮੈਂਟਾਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸਨੋ ਨੂੰ ਅਫਗਾਨਿਸਤਾਨ ਵਿੱਚ ਰਹਿੰਦੇ ਸਿੱਖ ਅਤੇ ਹਿੰਦੂ ਧਰਮ ਦੇ ਲੋਕਾਂ ਨੂੰ ਸੁਰੱਖਿਅਤ ਜੀਵਨ ਦੇਣ ਲਈ ਕੈਨੇਡਾ ਵਿੱਚ ਲਿਆਉਣ ਦੀ ਮੰਗ ਕਰਨ ਲਈ ਚਿੱਠੀ ਲਿਖੀ ਹੈ। ਇਹ ਘੱਟ ਗਿਣਤੀ ਲੋਕ ਹਮੇਸ਼ਾ ਇਹ ਡਰ ਵਾਲੇ ਮਾਹੌਲ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਨ ਕਿ ਆਈਸਿਸ ਉਨ੍ਹਾਂ ਉੱਪਰ ਇੱਕ ਹੋਰ ਹਮਲਾ ਕਰੇਗੀ, ਬਲਕਿ ਉਨ੍ਹਾਂ ਨੂੰ ਹਮੇਸ਼ਾ ਲਈ ਖਤਰਾ ਇਸ ਚੀਜ਼ ਦਾ ਰਹਿੰਦਾ ਹੈ ਕਿ ਆਈਸਿਸ ਦਾ ਅਗਲਾ ਅੱਤਵਾਦੀ ਹਮਲਾ ਕਦੋਂ ਹੋਵੇਗਾ। ਅਫਗਾਨਿਸਤਾਨ ਵਿੱਚ ਰਹਿ ਰਹੇ ਇਨ੍ਹਾਂ ਸਿੱਖਾਂ ਅਤੇ ਹਿੰਦੂਆਂ ਦੀ ਥੋੜੀ ਜਿਹੀ ਗਿਣਤੀ ਦੇ ਮੁਕਾਬਲੇ ਉਨ੍ਹਾਂ ਦੀ ਹੋਂਦ ਅਤੇ ਸੁਰੱਖਿਅਤ ਨੂੰ ਦਰਪੇਸ਼ ਵੱਡੇ ਖਤਰੇ ਤੋਂ ਇਲਾਵਾ ਇਹ ਤੱਥ ਦੇ ਕੇ ਕੈਨੇਡੀਅਨ ਸਿੱਖ ਇਨ੍ਹਾਂ ਅਫਗਾਨੀ ਸਿੱਖ ਹਿੰਦੂ ਲੋਕਾਂ ਉੱਪਰ ਆਉਣ ਵਾਲੇ ਸਾਰੇ ਖਰਚੇ ਨੂੰ ਸਹਿਣ ਲਈ ਤਿਆਰ ਹਨ। ਅਸੀਂ ਇਹ ਕਹਿ ਸਕਦੇ ਹਾਂ ਕਿ ਕੈਨੇਡੀਅਨ ਸਰਕਾਰ ਵੱਲੋਂ ਇਨ੍ਹਾਂ ਪੀੜਿਤ ਲੋਕਾਂ ਲਈ ਵਿਸ਼ੇਸ਼ ਪ੍ਰੋਗਰਾਮ ਲਾਗੂ ਕਰਨ ਲਈ ਵਿੱਚ ਕੋਈ ਅੜਚਨ ਨਹੀਂ ਹੋਣੀ ਚਾਹੀਦੀ। ਅਸੀਂ ਇਸ ਮੁੱਦੇ ਸਬੰਧੀ ਕੰਜ਼ਰਵੇਟਿਵ ਪਾਰਟੀ NDP ਪਾਰਟੀ ਅਤੇ ਗ੍ਰੀਨ ਪਾਰਟੀ ਦੇ ਸਹਿਯੋਗ ਲਈ ਬਹੁਤ ਧੰਨਵਾਦੀ ਹਾਂ। ਇਨ੍ਹਾਂ ਪੀੜਿਤ ਲੋਕਾਂ ਦੀ ਸਹਾਇਤਾ ਲਈ ਕੰਮ ਕਰਨ ਦਾ ਸਮਾਂ ਹੁਣ ਹੈ। ਸੋ ਲੀਗਲ ਕੌਂਸਲ ਬਲਪ੍ਰੀਤ ਸਿੰਘ ਬੱਲ ਅਤੇ WSO ਵੱਲੋਂ ਸਾਨੂੰ ਇਹ ਪ੍ਰੈਸ ਰਿਲੀਜ਼ ਭੇਜੀ ਗਈ ਹੈ ਔਰ ਇਨ੍ਹਾਂ 'ਚ ਜਿਹੜੇ ਇਹ ਸਾਡੇ ਮੈਂਬਰ ਪਾਰਲੀਮੈਂਟ ਅਤੇ ਪਲੱਸ ਪੀਟਰ ਮਕੇ ਮੈਂਬਰ ਪਾਰਲੀਮੈਂਟ ਨਹੀਂ ਹੈ, ਉਹ ਇਸ ਸਮੇਂ ਲੀਡਰਸ਼ਿਪ ਦੀ ਦੌੜ ਦੇ ਵਿੱਚ ਨੇ, ਉਹਨਾਂ ਨੇ ਵੀ ਆਪਣੇ ਸਾਈਨ ਕੀਤੇ ਨੇ, ਪਰ ਲਿਬਰਲ ਪਾਰਟੀ ਦੇ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਇਸ ਦੇ ਉੱਤੇ ਸਾਈਨ ਨਹੀਂ ਕੀਤੇ। ਜਸਰਾਜ ਸਿੰਘ ਹਲਨ ਜਿਹੜੇ ਕਿ ਅਲਬਰਟਾ ਤੋਂ MP ਨੇ, ਉਹਨਾਂ ਦੇ ਸਾਈਨ ਨੇ ਅਤੇ ਇਹ ਤੋਂ ਇਲਾਵਾ ਜੈਕ ਸਹੋਤਾ, ਟਿਮ ਉੱਪਲ ਇਹਨਾਂ ਦੇ ਸਾਈਨ ਨੇ ਅਤੇ ਪੀਟਰ ਮਕੇ ਦੇ ਇਸ ਦੇ ਉੱਤੇ ਸਾਈਨ ਨੇ ਅਤੇ ਇਹ ਤੋਂ ਇਲਾਵਾ ਹੋਰ ਜਿਹੜੇ ਸਾਡੇ NDP ਦੇ ਕੁਛ ਮੈਂਬਰ ਨੇ ਉਹਨਾਂ ਦੇ ਸਾਈਨ ਨੇ। ਪਤਾ ਨਹੀਂ, ਮੇਰਾ ਖਿਆਲ ਕੋਈ ਲੀਗਲ ਟੈਕਨੀਕਲਟੀ ਹੋਣੀ ਹੈ ਜਿਹਦੇ ਕਰਕੇ ਜਗਮੀਤ ਸਿੰਘ ਨੇ ਇਸ ਦੇ ਉੱਤੇ ਸਾਈਨ ਨਹੀਂ ਕੀਤੇ, ਪਰ NDP ਦੇ ਕੁਛ ਮੈਂਬਰਾਂ ਵੱਲੋਂ ਇਸ ਦੇ ਉੱਤੇ ਸਾਈਨ ਕੀਤੇ ਗਏ ਨੇ। ਲਿਬਰਲ ਦਾ ਕੋਈ ਵੀ MP ਇਸ ਦੇ ਉੱਤੇ ਸਾਈਨ ਨਹੀਂ ਕਰ ਪਾਇਆ। ਇਸ ਦੇ ਲਈ ਵਾਰ ਵਾਰ ਇਹਨਾਂ ਨੂੰ ਇਹ ਰਿਕੁਐਸਟ ਕੀਤੀ ਗਈ ਹੈ ਕਿ ਸਾਂਝੇ ਤੌਰ ਦੇ ਉੱਤੇ ਚਿੱਠੀ ਹੈ, ਇਸ ਦੇ ਉੱਤੇ ਤੁਸੀਂ ਵੀ ਆਪਣੇ ਸਿਗਨੇਚਰ ਕਰੋ, ਪਰ ਲਿਬਰਲ ਨੇ ਇਸ ਦੇ ਉੱਤੇ ਕੋਈ ਵੀ ਸਿਗਨੇਚਰ ਨਹੀਂ ਕੀਤੇ। ਹੋ ਸਕਦਾ ਕਿ ਉਹ ਆਪਣੀ ਉਹਨਾਂ ਨੇ ਕੋਈ ਗੱਲ ਕਹਿਣੀ ਹੋਵੇ ਕਿ ਅਸੀਂ ਕੋਈ ਖਾਸ ਵਜ੍ਹਾ ਕਰਕੇ ਇਸ ਦੇ ਉੱਤੇ ਸਾਈਨ ਨਹੀਂ ਕਰ ਪਾਏ ਜਾਂ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਨੇ। ਦੇਖੋ, ਕੋਸ਼ਿਸ਼ਾਂ ਕਰ ਰਹੇ ਨੇ, ਹੁਣ ਤੱਕ 2015 ਤੋਂ ਇਹ ਸਰਕਾਰ ਬਣੀ ਹੈ, 2015 ਤੋਂ ਨਵਦੀਪ ਬੈਂਸ ਜੀ ਟੌਪ ਪੋਸਟ ਉੱਤੇ ਬੈਠੇ ਨੇ ਔਰ ਇਹ ਤੋਂ ਇਲਾਵਾ ਸਾਡੇ ਹੋਰ ਕਿੰਨੇ ਮੰਤਰੀ ਨੇ ਜਿਨ੍ਹਾਂ ਨੂੰ ਸਾਡੇ ਹਰਜੀਤ ਸਿੰਘ ਸੱਜਣ ਨੇ ਜਿਨ੍ਹਾਂ ਨੇ ਅਫਗਾਨਿਸਤਾਨ ਦੇ ਵਿੱਚ ਸਾਰੀ ਜਾ ਕੇ ਸਥਿਤੀ ਦੇਖੀ ਹੋਈ ਹੈ ਅਤੇ ਉੱਥੇ ਸਾਡਾ ਕੀ ਹਾਲ ਹੈ ਉਹ ਦੇਖਿਆ ਹੋਇਆ, ਅਤੇ ਇਹ ਤੋਂ ਇਲਾਵਾ ਬਰਦੀਸ਼ ਚੱਗਰ ਜੀ ਅਤੇ ਇਹ ਤੋਂ ਇਲਾਵਾ ਹੋਰ ਜਿਹੜੇ ਮਿਨਿਸਟਰ ਸਾਡੇ ਰਹੇ ਨੇ ਹੁਣ ਤੱਕ 2015 ਤੋਂ 5 ਸਾਲ ਹੋ ਗਏ ਨੇ। 5 ਸਾਲ ਦੇ ਵਿੱਚ 1-2 ਵਾਰ ਕਾਫ਼ੀ ਇਹਨਾਂ ਨੇ ਇਸ ਚੀਜ਼ ਦੀ ਚਰਚਾ ਛੇੜੀ ਹੈ, ਮੈਂ 50 ਦੇ ਕਰੀਬ ਹੁਣ ਤੱਕ ਅਫਗਾਨੀ ਸਿੱਖ ਆ ਜਿਹੜੇ ਇਹਨਾਂ ਵੱਲੋਂ ਮੰਗਵਾਏ ਗਏ ਨੇ 5 ਸਾਲਾਂ ਦੇ ਵਿੱਚ, ਔਰ ਉਹਦਾ ਇਹ ਜਿਹੜਾ ਪ੍ਰੋਗਰਾਮ ਆ ਗਵਰਨਮੈਂਟ ਦਾ, ਜਿਹੜੇ ਦੂਸਰੇ ਇਹ ਲੈ ਕੇ ਆਏ ਨੇ ਰਿਫਿਊਜੀ, ਉਹਨਾਂ ਦਾ ਖਰਚਾ ਗਵਰਨਮੈਂਟ ਕਰਦੀ ਹੈ ਸਾਰਾ, ਉਹਨਾਂ ਦੀ ਏਅਰ ਫਲਾਈਟ ਦਾ ਖਰਚਾ ਕਰਦੀ ਹੈ, ਫਿਰ ਉੱਥੇ ਇੱਥੇ ਆਏ, ਇੱਥੇ ਆਏ ਨੂੰ ਪੈਸੇ ਦਿੱਤੇ ਜਾਂਦੇ ਆ। ਜਿਹੜੀ ਇਹ ਸਿੱਖ ਕਮਿਊਨਿਟੀ ਹੈ ਉਹ ਇਹ ਕਹਿ ਰਹੀ ਹੈ ਕਿ ਜਿੰਨੇ ਪਰਿਵਾਰ ਆਉਣਗੇ 800 ਦੇ ਕਰੀਬ ਜਿਹੜੇ ਹੈਗੇ ਨੇ, ਅਸੀਂ ਇਹਨਾਂ ਦੇ ਸਾਰੇ ਖਰਚੇ ਕਵਰ ਕਰਾਂਗੇ, ਤੁਹਾਨੂੰ ਉਸ ਦੀ ਬਿਲਕੁਲ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਸਾਡੇ ਜਿਹੜੇ ਦਾਰਸ਼ਨੀਏ ਚਿਹਰੇ ਨੇ ਸਾਡੇ ਸਿੱਖ ਭਾਈਚਾਰੇ ਦੇ, ਸਾਡੀ ਹਿੰਦੂ ਕਮਿਊਨਿਟੀ ਦੇ, ਉਹ ਸਾਈਨ ਨਹੀਂ ਕਰ ਰਹੇ ਇਸ ਚਿੱਠੀ ਦੇ ਉੱਤੇ, ਨਹੀਂ ਕੀਤੇ ਉਹਨਾਂ ਨੇ ਇਸ ਚਿੱਠੀ ਦੇ ਉੱਤੇ ਸਾਈਨ, ਉਹਨਾਂ ਨੇ ਆਪਣੀ ਇਨਪੁੱਟ ਇਸ ਚਿੱਠੀ ਦੇ ਬਾਰੇ 'ਚ ਨਹੀਂ ਦਿੱਤੀ ਗਈ, ਨਾ ਹੀ ਉਹਨਾਂ ਦੀ ਕੋਈ ਪ੍ਰੈਸ ਰਿਲੀਜ਼ ਆਈ ਹੈ ਕਿ ਅਸੀਂ ਕਿਉਂ ਨਹੀਂ ਇਸ ਚਿੱਠੀ ਦੇ ਉੱਤੇ ਆਪਣੇ ਸਾਈਨ ਕੀਤੇ, ਅਸੀਂ ਕਿਉਂ ਇਸ ਨੂੰ ਸਕਿੱਪ ਕਰ ਰਹੇ ਹਾਂ, ਕੀ ਰੀਜ਼ਨ ਹੈ। ਹਾਲੇ ਇਸ ਦਾ ਕੋਈ ਰੀਜ਼ਨ ਨਹੀਂ ਦਿੱਤਾ, ਨਾ ਹੀ WSO ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਇਸ ਦਾ ਕੋਈ ਰੀਜ਼ਨ ਦੱਸਿਆ ਕਿ ਲਿਬਰਲ ਨੇ ਸਾਈਨ ਇਸ ਦੇ ਉੱਤੇ ਕਿਉਂ ਨਹੀਂ ਕੀਤੇ ਗਏ। ਪਰ ਜੇ ਅਸੀਂ ਦੇਖੀਏ, ਇਹ ਵੀ ਇੱਥੇ ਵੀ ਮੈਂ ਬਹੁਤ ਵਾਰ ਹੈਰਾਨ ਹੁੰਦਾ ਕਿ ਜੇ ਲਿਬਰਲ ਦੇ ਵਿੱਚ ਇੰਨੇ MP ਬਣੇ ਨੇ ਤਾਂ ਇਹ WSO ਦੀ ਹੀ ਦੇਣ ਹੈ। ਇਹ ਜਿਹੜੇ ਪਰਿਵਾਰ ਨੇ ਜਿਹੜੇ ਲਿਬਰਲ ਦੇ ਵਿੱਚ ਇਸ ਸਮੇਂ ਛਾਏ ਬੈਠੇ ਨੇ, ਇਹਨਾਂ 'ਚੋਂ ਕਈ WSO ਦੇ ਫਾਊਂਡਰ ਮੈਂਬਰ ਨੇ ਔਰ ਲਗਾਤਾਰ WSO ਦੇ ਸੰਘਰਸ਼ ਦੇ ਵਿੱਚ ਮੋਢਾ ਨਾਲ ਮੋਢੇ ਨਾਲ ਮੋਢਾ ਡਾਹ ਕੇ ਲੜਨ ਵਾਲੇ ਨੇ ਔਰ WSO ਦੀ ਹੀ ਮਿਹਨਤ ਸਦਕਾ ਲਿਬਰਲ ਪਾਰਟੀ ਦੇ ਵਿੱਚ ਸਿੱਖ ਕਮਿਊਨਿਟੀ ਦਾ ਇੰਨਾ ਵਜੂਦ ਬਣਿਆ। ਪਰ ਹੁਣ ਆਪਣੀ ਉਸ ਸੰਸਥਾ ਨੂੰ, ਜਿਸ ਸੰਸਥਾ ਕਰਕੇ ਇੰਨੀ ਵੱਡੀ ਤਾਦਾਦ ਦੇ ਵਿੱਚ ਇਹ ਸਾਡੇ ਮੈਂਬਰ ਪਾਰਲੀਮੈਂਟ ਇਸ ਨੂੰ ਆਪਣੀਆਂ ਪੌੜੀਆਂ ਬਣਾ ਕੇ, ਫੌੜੀਆਂ ਬਣਾ ਕੇ ਇੱਥੇ ਤੱਕ ਪਹੁੰਚੇ ਨੇ, ਅਤੇ ਹੁਣ ਉਹਨਾਂ ਦੀ ਹੀ ਗੱਲ ਸੁਣਨ ਤੋਂ ਅਤੇ ਉਹਨਾਂ ਵੱਲੋਂ ਹੀ ਕੀਤੇ ਜਾ ਰਹੇ ਕੰਮਾਂ ਤੋਂ ਮੁਨਕਰ ਹੋ ਰਹੇ ਨੇ। ਸੋ ਇੱਥੋਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਲੋਕ ਜਿਹੜੇ ਕੋਈ ਵੀ ਹੀਲਾ ਵਸੀਲਾ ਵਰਤ ਕੇ ਜਦੋਂ ਇਸ ਸਿਖਰ 'ਤੇ ਪਹੁੰਚ ਜਾਂਦੇ ਨੇ ਅਤੇ ਫਿਰ ਉਹ ਨਹੀਂ ਗੌਰ ਕਰਦੇ ਕਿ ਅਸੀਂ ਕਿਹੜੇ ਕਿਹੜਿਆਂ ਨੂੰ ਪੌਡਾ ਬਣਾ ਕੇ ਅੱਗੇ ਵੱਧ ਰਹੇ ਹਾਂ, ਕਿਹੜੇ ਕਿਹੜੇ ਬ੍ਰਿਜ ਅਸੀਂ ਯੂਜ਼ ਕੀਤੇ ਨੇ ਇੱਥੇ ਤੱਕ ਪਹੁੰਚਣ ਦੇ ਲਈ। ਸੋ ਮੈਨੂੰ ਹੈਰਾਨੀ ਹੁੰਦੀ ਹੈ ਕਿ WSO ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਉੱਤੇ ਬਹੁਤ ਸਾਰੇ ਉਹ ਸਾਡੇ ਮੈਂਬਰ ਪਾਰਲੀਮੈਂਟ, ਉਹ ਸਾਡੇ ਮੰਤਰੀ ਸੰਤਰੀ ਜਿਨ੍ਹਾਂ ਨੇ ਇਸ ਸੰਸਥਾ ਨੂੰ ਯੂਜ਼ ਕੀਤਾ ਜਾਂ ਇਸ ਸੰਸਥਾ ਦੇ ਰਾਹੀਂ ਆਪਣੇ ਨਾਂ ਬਣਾ ਕੇ ਇੱਥੇ ਤੱਕ ਪੁੱਜੇ ਨੇ, ਉਹ ਵੀ ਹੁਣ ਚੁੱਪ ਨੇ ਅਤੇ ਪਾਸਾ ਵੱਟ ਗਏ ਨੇ WSO ਦੇ ਇਸ ਕੰਮ ਤੋਂ। ਮਨਮੀਤ ਸਿੰਘ ਭੁੱਲਰ ਜਿਨ੍ਹਾਂ ਦੇ ਹੀ ਭੋਗ ਦੇ ਉੱਤੇ ਵੀ ਜਾ ਆਇਆ ਹੈ, ਵਰਸੀ ਦੇ ਉੱਤੇ ਵੀ ਜਾ ਆਇਆ ਹੈ, ਉਹਦੇ ਲਈ ਇਹਨਾਂ ਨੇ ਅਫਸੋਸ ਵੀ ਉਹਨਾਂ ਦੀ ਮੌਤ ਦੇ ਉੱਤੇ ਦੁੱਖ ਦਾ ਇਜ਼ਹਾਰ ਵੀ ਕੀਤਾ, ਉਹਨਾਂ ਵੱਲੋਂ ਵਿੱਢੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦਾ ਅਹਿਦ ਵੀ ਕੀਤਾ, ਪਰ ਹੁਣ ਉਹ ਇੱਕ ਸਾਂਝੇ ਤੌਰ ਦੇ ਉੱਤੇ ਚਿੱਠੀ ਦੇ ਉੱਤੇ ਸਿਗਨੇਚਰ ਕਰਨ ਤੋਂ ਵੀ ਕੋਈ ਮਾੜੀ ਗੱਲ ਨਹੀਂ ਲਿਖੀ ਹੋਈ। ਚਿੱਠੀ ਬੜੀ ਵਧੀਆ, ਬੜੀ ਡਿਪਲੋਮੈਟਿਕ ਚਿੱਠੀ ਹੈ, ਕੋਈ ਪਾਰਟੀ ਪੋਲੀਟਿਕਸ ਜਾਂ ਫਿਰ ਹੋਰ ਕੋਈ ਇੱਦਾਂ ਦੀ ਪੋਲੀਟਿਕਸ ਇਸ ਚਿੱਠੀ ਦੇ ਵਿੱਚ ਨਹੀਂ ਹੈ, ਅਤੇ ਸਿਰਫ ਇਹ ਰਿਕੁਐਸਟ ਕੀਤੀ ਗਈ ਹੈ ਕਿ ਜਿਹੜੇ ਅਫਗਾਨ ਸਿੱਖ ਐਂਡ ਹਿੰਦੂ ਕਮਿਊਨਿਟੀ ਫੇਸ ਅ ਥ੍ਰੈਟ ਟੂ ਦੇਅਰ ਵੈਰੀ ਐਗਜਿਸਟੈਂਸ, ਦ ਮਨੋਰਟੀ ਕਮਿਊਨਿਟੀਜ਼ ਵਿੱਚ ਵਾਂਸ ਨੰਬਰਡ ਓਵਰ 200,000 ਹੈਵ ਨਾਓ dwindled to less than 800 due to decades of persecution. So only those families remain that do not have the means to relocate elsewhere. ਕਿਉਂਕਿ ਬਹੁਤ ਸਾਰੇ ਲੋਕ ਨੇ ਇੰਡੀਆ ਜਾ ਚੁੱਕੇ ਨੇ, ਉੱਥੇ ਜਾ ਕੇ ਰਿਫਿਊਜੀ ਅਪਲਾਈ ਕਰਕੇ ਯੂਨਾਈਟਿਡ ਨੇਸ਼ਨ ਦੇ ਰਿਫਿਊਜੀ ਕੈਂਪ ਦੇ ਵਿੱਚ ਰਹਿ ਰਹੇ ਨੇ, ਉੱਥੋਂ ਪੈਸੇ ਲੈ ਰਹੇ ਨੇ, ਬਹੁਤ ਸਾਰੇ ਹੋਰ ਪਾਸੇ ਚਲੇ ਗਏ ਨੇ, 2 ਲੱਖ ਤੋਂ ਘੱਟ ਕੇ 800 ਦੇ ਕਰੀਬ ਉੱਥੇ ਰਹਿ ਗਏ ਨੇ। ਉਹ ਰਹਿ ਗਏ ਨੇ ਜਿਨ੍ਹਾਂ ਦੇ ਪਾਸ ਹੁਣ ਕੋਈ ਸੋਰਸਿਸ ਨਹੀਂ ਹੈ, ਕੋਈ ਮੀਨਸ ਨਹੀਂ ਹੈ, ਜਿਹੜੇ ਇਸ ਸਮੇਂ ਆਪਣੇ ਆਪ ਨੂੰ ਹੋਰ ਕਿਸੇ ਪਾਸੇ ਨਹੀਂ ਲਿਜਾ ਸਕਦੇ, ਉਹਨਾਂ ਦੀ ਮਦਦ ਦੀ ਗੁਹਾਰ ਇਹ WSO ਵੱਲੋਂ ਲਾਈ ਗਈ ਹੈ। ਪਰ WSO ਦੇ ਆਪਣੇ ਜਿਹੜੇ ਬਣਾਏ ਹੋਏ ਮੰਤਰੀ ਨੇ ਉਹ ਇਸ ਸਮੇਂ ਕੋਈ ਇਸ ਦੇ ਉੱਤੇ ਗੌਰ ਨਹੀਂ ਕਰ ਰਹੇ। ਸੋ ਮੇਰੇ ਨਾਲ ਗੁਰਸ਼ਰਨ ਬਾਬੀ ਸਿੱਧੂ ਜੀ ਹੁਣ ਜੁੜਨਗੇ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗਾ ਕੁਛ, ਉਸ ਤੋਂ ਬਾਅਦ ਬਾਕੀ ਖਬਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਇੱਕ ਵਾਰੀ ਫਿਰ ਦੱਸ ਦਈਏ ਕਿ ਮਿਸਾਗਾ ਦੇ ਵਿੱਚ ਜਿਹੜਾ ਕਾਂਡੋ ਪ੍ਰੋਜੈਕਟ ਆ ਰਿਹਾ ਹੈ ਟੰਡਾਸ ਐਂਡ ਹਾਈਵੇ 10 ਦੇ ਉੱਤੇ, ਨੋ ਡਾਊਟ ਤੁਸੀਂ ਇਸ ਦੀ ਐਡਵਰਟਾਈਜ਼ਮੈਂਟ ਬਹੁਤ ਦੇਖੋਗੇ, ਬਹੁਤ ਸਾਰੀਆਂ ਵੈਬਸਾਈਟਸ ਦੇਖੋਗੇ, ਪਰ ਤੁਹਾਨੂੰ ਐਲੋਕੇਸ਼ਨ ਕਿੱਥੋਂ ਮਿਲਣੀ ਹੈ, ਤੁਹਾਨੂੰ ਗਰੰਟੀਡ ਯੂਨਿਟ ਕਿੱਥੋਂ ਮਿਲਣੀ ਹੈ, ਉਹ ਮਿਲਣੀ ਹੈ 416-877-6464 ਦੇ ਉੱਤੇ ਕਾਲ ਕਰਕੇ, 416-877-6464 ਦੇ ਉੱਤੇ ਆਪਣੀ ਈਮੇਲ ਛੱਡ ਦਿਓ, ਮੈਸੇਜ ਛੱਡ ਦਿਓ, ਔਰ ਫਲੋਰ ਪਲਾਨ ਮੰਗਵਾ ਲਓ, ਆਲਰੇਡੀ ਆਪਣਾ ਨੋਟ ਕਰ ਲਓ, ਦੇਖ ਲਓ ਜਾ ਕੇ ਹਾਈਵੇ 10 ਐਂਡ ਡੰਡਾਸ ਦਾ ਇਹ ਏਰੀਆ ਦੇਖ ਲਓ ਜਿੱਥੇ ਪੂਰੀ ਮਾਸਟਰ ਪਲਾਨ ਕਮਿਊਨਿਟੀ ਡਿਵੈਲਪ ਹੋਣੀ ਹੈ ਔਰ 4 ਸਾਲ ਨੂੰ ਜਾ ਕੇ ਇਸਦੀ ਕਲੋਜ਼ਿੰਗ ਹੈ। ਡਿਪੋਜ਼ਿਟ ਸਟਰਕਚਰ ਦਾ ਪਤਾ ਕਰ ਲਓ, ਸਾਰਾ ਕੁਛ ਦੇਖ ਲਓ ਅਤੇ 4 ਸਾਲ ਤੋਂ ਹਰ ਸਾਲ ਲਗਭਗ ਇੱਥੇ ਇੱਕ ਨਵਾਂ ਜਿਹੜਾ ਟਾਵਰ ਆ ਉਹ ਰਿਲੀਜ਼ ਹੋਇਆ ਕਰੇਗਾ ਅਤੇ ਪ੍ਰਾਈਸਿਸ ਐਵਰੀ ਈਅਰ ਅਪ ਜਾਣੀਆਂ ਨੇ। ਸੋ ਇਹ ਵੱਡੀ ਮਾਸਟਰ ਪਲਾਨ ਕਮਿਊਨਿਟੀ ਦੀ ਪਹਿਲੀ ਫੇਜ਼ ਅਤੇ ਪਹਿਲਾ ਟਾਵਰ ਹੈ, ਉਹਦੇ 'ਚ ਕਾਫੀ ਜ਼ਿਆਦਾ ਅੱਛਾ ਪੋਟੈਂਸ਼ੀਅਲ ਹੈ ਇਸ ਦੇ ਵਿੱਚ ਐਪਰੀਸ਼ੀਏਸ਼ਨ ਦਾ। 416-877-6464 ਦੇ ਉੱਤੇ ਆਪਣੀ ਈਮੇਲ ਟੈਕਸਟ ਕਰੋ, ਹਰਦੀਪ ਗਰੇਵਾਲ ਨਾਲ ਗੱਲ ਕਰੋ। ਅੱਜ ਉਹ ਤੁਹਾਡਾ ਸ਼ਾਇਦ ਫੋਨ ਨਾ ਚੱਕਣ ਕਿਉਂਕਿ ਸਾਰਾ ਦਿਨ ਉਹਨਾਂ ਦਾ ਮੀਟਿੰਗ ਦੇ ਵਿੱਚ ਹੈ, ਹੁਣ ਤੋਂ 4-5 ਘੰਟੇ ਬਾਅਦ ਫ੍ਰੀ ਹੋਣਗੇ ਉਹ। 416-877-6464 ਦੇ ਉੱਤੇ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ ਜਾਂ ਫਿਰ ਮੈਨੂੰ ਵੀ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ 416-970-5005 4169705005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ। ਗੁਰਸ਼ਰਨ ਬੋਬੀ ਸਿੱਧੂ ਜੀ ਸਟੈਨਮੈਂਟਸ ਐਂਡ ਐਸੋਸੀਏਟਸ ਤੋਂ ਸਾਡੇ ਨਾਲ ਨੇ ਇਸ ਸਮੇਂ। ਬੋਬੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ ਤੁਹਾਡਾ।
ਸੁਆਓ ਆਪਣੇ ਸੋਤਿਆਂ ਦੇ ਨਾਲ ਕੁਝ ਸਾਂਝ ਪਾਈਏ, ਕੁਝ ਜਾਣਕਾਰੀ ਦੇਈਏ ਕਿ ਕੀ ਜਿਹੜੀਆਂ ਆਮ ਗਲਤੀਆਂ ਹੋ ਜਾਂਦੀਆਂ ਨੇ ਜਿਹਦਾ ਖਮਿਆਜਾ ਵੱਡੇ ਤੌਰ ਦੇ ਉੱਤੇ ਭੁਗਤਣਾ ਪੈਂਦਾ ਅੱਗੇ ਚੱਲ ਕੇ ਉਹਨਾਂ ਨੂੰ, ਜਦੋਂ ਵੀ ਕਿਤੇ ਉਹ ਐਕਸੀਡੈਂਟ ਤੋਂ ਬਾਅਦ ਆਪਣੀ ਸਟੇਟਮੈਂਟ ਦਿੰਦੇ ਨੇ ਜਾਂ ਫਿਰ ਉਹ ਆਪਣੇ ਕਿਸ ਨੂੰ ਪਿੱਕ ਕਰਦੇ ਨੇ ਕਿ ਕਿਹੜਾ ਉਹਨਾਂ ਦਾ ਕੇਸ ਆ ਜਿਹੜਾ ਉਹ ਲੜੇ ਇੰਸ਼ੋਰੈਂਸ ਦੇ ਨਾਲ, ਇਹਦੇ 'ਤੇ ਆਮ ਜਿਹੜੀਆਂ ਛੋਟੀਆਂ ਗਲਤੀਆਂ ਵੱਡੇ ਖਮਿਆਜੇ ਭੁਗਤਣੇ ਪੈਂਦੇ ਨੇ ਉਹਨਾਂ ਦਾ ਜ਼ਿਕਰ ਸਾਡੇ ਸਰੋਤਿਆਂ ਦੇ ਨਾਲ ਕਰੋ।
ਹਾਂਜੀ ਜਗਦੀਸ਼ ਜੀ, ਜਿਵੇਂ ਤੁਸੀਂ ਸ਼ੁਰੂਆਤ ਕਹੀ ਦਿੱਤਾ ਆ ਕਿ ਜਦੋਂ ਐਕਸੀਡੈਂਟ ਹੁੰਦਾ ਹੈ ਇਹਦੇ ਵਿੱਚ ਕਿਹੜੇ ਬੈਨੀਫਿਟ ਤੁਹਾਨੂੰ ਮਿਲ ਸਕਦੇ ਆ, ਤੁਹਾਨੂੰ ਸੈਟਲਮੈਂਟ ਕਿਵੇਂ ਮਿਲ ਸਕਦੀ ਆ। ਅਕਸਰ ਜਿਹੜੇ ਪਹਿਲੇ ਸਟੈਪ ਹੁੰਦੇ ਆ ਉਹ ਉਦੋਂ ਤੁਸੀਂ ਕੀ ਸਟੈਪ ਲੈਣਾ ਸ਼ੁਰੂਆਤ ਦੇ ਵਿੱਚ ਉਹ ਬਹੁਤ ਜ਼ਰੂਰੀ ਹੈਗਾ ਆ
ਜੀ।
ਬਹੁਤ ਵਾਰੀ ਲੋਕ ਜਿਹੜੇ ਹੈਗੇ ਸਾਡੇ ਭੈਣ ਭਰਾ ਪਹਿਲਾਂ ਜਿਹੜੀ ਗੱਲ ਹੁੰਦੀ ਹੈ ਉਸ ਵੇਲੇ ਕਿਸੇ ਨੂੰ ਕਾਲ ਕਰ ਲੈਂਦੇ ਜਾਂ ਕਿਸੇ ਪ੍ਰੈਸ਼ਰ ਹੇਠਾਂ ਆ ਜਾਂਦੇ ਆ ਤੇ ਕੋਈ ਉਹਨਾਂ ਦੇ ਘਰੇ ਆ ਜਾਂਦਾ ਹੈ, ਪਤਾ ਨੀ ਕਿੱਥੋਂ ਨੰਬਰ ਲੋਕੀ। ਅੱਜ ਕੱਲ੍ਹ ਡੇਟਾ ਜਿਹੜਾ ਹੈਗਾ ਸ਼ੇਅਰਿੰਗ ਵੈਸੇ ਹੋਣੀ ਨਹੀਂ ਚਾਹੀਦੀ, ਇਹ ਪ੍ਰਾਈਵੇਸੀ ਮੈਟਰ ਆ, ਪਰ ਫਿਰ ਵੀ ਲੋਕੀ ਅੱਜ ਕੱਲ੍ਹ ਮੈਂ ਦੇਖਿਆ ਕਿ ਐਕਸੀਡੈਂਟ ਦੇ ਥਾਂ ਤੋਂ ਇਨਫੋਰਮੇਸ਼ਨ ਲੋਕਾਂ ਦੀ ਲੀਕ ਹੋ ਜਾਂਦੀ ਆ ਤੇ ਅਕਸਰ ਘਰਾਂ 'ਚ ਫੋਨ ਆ ਜਾਂਦੇ ਆ ਜੀ ਮੈਨੂੰ ਤੁਹਾਡਾ ਫੋਨ ਮਿਲਿਆ ਆ ਤੇ ਮੈਂ ਤੁਹਾਡੇ ਘਰ ਆਉਣਾ ਆ। ਮੈਂ ਆਪਣੇ ਭੈਣਾਂ ਭਰਾਵਾਂ ਨੂੰ ਇਹੀ ਕਹੂੰਗਾ ਕਿ ਇਹੋ ਜਿਹਾ ਤੁਹਾਨੂੰ ਕੋਈ ਵੀ ਕਾਨੂੰਨ ਨਹੀਂ ਹੈਗਾ ਕਿ ਤੁਹਾਡੀ ਇਨਫੋਰਮੇਸ਼ਨ ਕਿਸੇ ਨੂੰ ਦਿੱਤੀ ਜਾਵੇ। ਕੋਈ ਤੁਹਾਨੂੰ ਜੇ ਫੋਨ ਕਰਦਾ ਆ ਤੁਸੀਂ ਉਹਨੂੰ ਬਿਲਕੁਲ ਵੀ ਐਂਟਰਟੇਨ ਨਾ ਕਰੋ, ਇਹਦਾ ਮਤਲਬ ਇਹ ਹੈ ਕਿਸੇ ਨੇ ਤੁਹਾਡੀ ਪਰਸਨਲ ਇਨਫੋਰਮੇਸ਼ਨ ਵੇਚ ਦਿੱਤੀ ਆ ਜਾਂ ਸ਼ੇਅਰ ਹੋਈ ਆ ਜਿਹੜੀ ਕਿ ਵੈਸੇ ਵੀ ਇਲੀਗਲ ਹੈਗੀ ਆ। ਤੇ ਅਨਲੈਸ ਉਹ ਤੁਹਾਡੀ ਆਪਣੀ ਇੰਸ਼ੋਰੈਂਸ ਕੰਪਨੀ ਆ, ਪਰ ਉਹ ਵੀ ਤਾਂਹੀਓ ਕਾਲ ਕਰੂਗੀ ਜੇ ਤੁਸੀਂ ਪਹਿਲਾਂ ਉਹਨੂੰ ਇਨਫੋਰਮ ਕਰੋਗੇ। ਵੈਸੇ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਕਿਵੇਂ ਪਤਾ ਲੱਗੇਗਾ ਐਕਸੀਡੈਂਟ ਹੋਇਆ ਆ? ਸੋ ਇਹ ਗੱਲ ਹੈ ਕਿ ਤੁਸੀਂ ਅਗਰ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਫੋਨ ਕਰ ਦਿੱਤਾ ਆ, ਡਾਕਟਰ ਕੋਲ ਚਲੇ ਗਏ ਆ, ਤੁਹਾਨੂੰ ਹੋਰ ਕੋਈ ਵੀ ਫੋਨ ਕਰਦਾ ਆ, ਤੁਸੀਂ ਕਿਰਪਾ ਕਰਕੇ ਪ੍ਰੈਸ਼ਰ ਟੈਕਟਿਕ 'ਚ ਨਾ ਆਓ। ਤੁਸੀਂ ਜਿਹਨਾਂ ਨੇ ਆਪਣਾ ਜਿਹੜਾ ਵੀ ਡਿਸੀਜਨ ਬਣਾਉਣਾ ਆ ਸ਼ੁੱਡ ਬੀ ਇਨਫੋਰਮ ਡਿਸੀਜਨ, ਤੁਸੀਂ ਆਪਣੀ ਸਟੱਡੀ ਕਰੋ। ਕਿਉਂ ਅਗਰ ਜਿਵੇਂ ਕਿਹਾ ਕਿ ਸ਼ੁਰੂਆਤ ਦੇ ਵਿੱਚ ਗਲਤੀ ਜਿਹੜੀ ਆ ਉਹ ਕਈ ਵਾਰੀ ਖਮਿਆਜੇ ਬਾਅਦ ਭੁਗਤਣੇ ਪੈਂਦੇ ਆ। ਜਿਹੜੀ ਸਟੇਟਮੈਂਟ ਤੁਸੀਂ ਦੇਣੀ ਆ ਉਸ ਵੇਲੇ ਤੁਹਾਨੂੰ ਰੈਪ੍ਰੈਜੈਂਟੇਸ਼ਨ ਮਿਲ ਜਾਵੇ ਬਹੁਤ ਅੱਛੀ ਆ, ਤੇ ਰੈਪ੍ਰੈਜੈਂਟੇਸ਼ਨ ਉਹ ਚਾਹੀਦੀ ਹੈ ਜਿਹਨਾਂ ਦਾ ਤਜਰਬਾ ਹੋਵੇ, ਜਿਹਨਾਂ ਨੂੰ ਪਤਾ ਹੋਵੇ। ਲਾਜ ਉਹਦੇ ਯੂਜ਼ ਬਹੁਤ ਬਦਲ ਚੁੱਕੇ ਆ, ਉਹ ਉਹੀ ਨਹੀਂ ਹੈ ਕਿ ਜੋ 2001 ਦੇ ਵਿੱਚ ਸੀ। ਮੈਂ ਆਲਮੋਸਟ 19 ਸਾਲਾਂ ਦੇ ਵਿੱਚ 4-5 ਤਬਦੀਲੀਆਂ ਵੱਡੀਆਂ ਜਗਦੀਸ਼ ਜੀ ਖੁਦ ਦੇਖ ਚੁੱਕਾ ਆ। ਸੋ ਇਹ ਤਬਦੀਲੀਆਂ ਕਰਕੇ ਕਈ ਵਾਰੀ ਤੁਹਾਨੂੰ ਗਲਤ ਫਹਿਮੀ ਹੁੰਦੀ ਮੈਨੂੰ ਖਰੇ ਕਿਹੜਾ ਬੈਨੀਫਿਟ ਮਿਲ ਜਾਣਾ। ਸੋ ਇਹ ਤੁਹਾਨੂੰ ਉਸ ਦੀ ਲੋੜ ਹੁੰਦੀ ਜਿਹਨੂੰ ਪਤਾ ਹੋਵੇ ਕਿ ਲਾਅ ਕੀ ਹੈਗਾ ਆ, ਤੁਹਾਨੂੰ ਕਿਹੜੇ ਬੈਨੀਫਿਟ ਮਿਲ ਸਕਦੇ ਆ, ਐਲੀਜੀਬਿਲਿਟੀ ਕਿਵੇਂ ਹੈਗੀ ਆ। ਸੋ ਇਸ ਲਈ ਮੈਂ ਕਹੂੰਗਾ ਕਿ ਅਗਰ ਸਾਨੂੰ ਸਾਡੇ ਤਜਰਬਾ ਆ ਸਾਨੂੰ ਕਾਲ ਕਰੋ। ਸਾਡਾ ਨੰਬਰ ਆ 6475390206475539 ਤੇ ਇੱਕ ਵਾਰ ਫਿਰ ਯਾਦ ਕਰਨਾ, ਮੇਰੀ ਟੀਮ ਦੇ ਵਿੱਚ ਮੇਰੇ ਪਾਰਟਨਰ ਹੈਰੀ ਸਟਾਈਨਮਟਸ, ਲਾਅ ਸੋਸਾਇਟੀ ਆਫ ਇੰਟੀਰੀਅਰ ਵੱਲੋਂ ਸਰਟੀਫਾਈਡ ਸਪੈਸ਼ਲਿਸਟ ਨੇ ਸਿਵਲ ਲਿਟੀਗੇਸ਼ਨ ਦੇ ਵਿੱਚ, ਤੇ ਉਹਨਾਂ ਦਾ ਵੀ 30 ਸਾਲ ਦਾ ਤਜਰਬਾ ਹੈਗਾ ਆ। ਜਦੋਂ ਕਈ ਕੇਸਿਸ ਹੁੰਦੇ ਜਿਹੜੇ ਬਹੁਤ ਗੰਭੀਰ ਕੇਸਿਸ ਹੁੰਦੇ ਆ ਜਿੱਥੇ ਕਰੋਨਿਕ ਪੇਨ ਹੁੰਦੀ ਆ, ਜਿੱਥੇ ਲੋਕ ਕੰਮ ਨਹੀਂ ਕਰ ਸਕਦੇ, ਪਰ ਫ੍ਰੈਕਚਰ ਨਹੀਂ ਹੁੰਦਾ ਪਰ ਕਰੋਨਿਕ ਪੇਨ ਹੁੰਦੀ ਆ, ਮੈਨੂੰ ਬੜੀ ਖੁਸ਼ੀ ਹੈ ਕਿ ਇਹੋ ਜਿਹੇ ਕਲੇਮਸ ਦੇ ਵਿੱਚ ਮੇਰੇ ਪਾਰਟਨਰ ਹੈਰੀ ਸਟਾਈਨਮਟਸ ਦਾ ਬਹੁਤ ਹੀ ਅੱਛਾ ਰੈਕਰਡ, ਇਹਦਾ ਟੋਟ ਕਲੇਮ ਹੁੰਦੇ ਆ। ਤੇ ਬੀਤੇ ਦਿਨਾਂ ਦੇ ਵਿੱਚ ਵੀ ਹਮੇਸ਼ਾ ਹਰ ਕਿ ਸਾਲਾਂ ਤੋਂ ਹੀ ਮੈਂ ਇਹ ਦੇਖਿਆ ਕਿ ਉਹ ਐਕਸਪੈਕਟੇਸ਼ਨ ਤੋਂ ਵਧੀਆ ਹੀ ਰਿਜ਼ਲਟ ਦਿੰਦੇ ਆ। ਇਸ ਲਈ ਤੁਹਾਨੂੰ ਉਸ ਵੇਲੇ ਚੰਗੇ ਵਕੀਲ ਦੀ ਲੋੜ ਆ, ਜਿੰਨਾ ਤੁਹਾਡਾ ਕਲੇਮ ਦੀ ਵਰਥ ਵੱਡੀ ਆ ਓਨਾ ਹੀ ਤੁਹਾਨੂੰ ਚੰਗੇ ਵਕੀਲ ਦੀ ਲੋੜ ਪੈਂਦੀ ਆ। ਕਿਉਂਕਿ ਇੰਸ਼ੋਰੈਂਸ ਕੰਪਨੀ ਵੀ ਉਸ ਵੇਲੇ ਜਦੋਂ ਉਹਨੂੰ ਲੱਗਦਾ ਹੋਵੇ ਕਿ 7 ਲੱਖ ਵਰਸਿਸ 3 ਲੱਖ, ਮਤਲਬ ਕਿਸੇ ਨੂੰ 7 ਲੱਖ ਦੇਣਾ ਪੈਂਦਾ ਜਾਂ 2-3 ਲੱਖ ਦੇ ਕੇ ਛੁਟਕਾਰਾ ਹੋ ਸਕਦਾ ਆ, ਉਹ ਵੀ ਉਸੇ ਹਿਸਾਬ ਨਾਲ ਵਕੀਲ ਹਾਇਰ ਕਰਦੇ ਆ। ਸੋ ਉਸ ਵੇਲੇ ਤੁਸੀਂ ਬਿਲਕੁਲ ਜੇ ਆਪਣੇ ਸਟੱਡੀ ਕਰਦੇ ਆ ਕਿ ਜਿਹੜਾ ਤੁਹਾਡਾ ਵਕੀਲ ਹੈਗਾ ਕਿ ਉਹ ਸਰਟੀਫਾਈਡ ਸਪੈਸ਼ਲਿਸਟ ਹੈ, ਕਿ ਉਹਨੂੰ ਕਿੰਨੇ ਕੁ ਗਿਆਨ ਹੈ, ਉਹਦਾ ਟਰੈਕ ਰੈਕਰਡ ਕੀ ਆ, ਇਹ ਸਵਾਲ ਤੁਹਾਨੂੰ ਜ਼ਰੂਰ ਪੁੱਛਣ ਚਾਹੀਦੇ ਆ।
647-539-30 ਇਹਨਾਂ ਨੰਬਰ ਹੈ, 647-539-30 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਬਾਬੂ ਜੀ, CPP ਡਿਸਬਿਲਟੀਜ਼ ਅਤੇ ਡਿਸਬਿਲਟੀ ਕਲੇਮ ਦੇ ਲਈ ਵੀ ਤੁਸੀਂ ਐਕਸਪਰਟ ਹੋ, ਮਾਹਰ ਹੋ, ਅਤੇ ਇਹਦੇ ਬਾਰੇ ਵੀ ਡਿਟੇਲ ਦੇ ਦਿਓ ਕਿ ਕੌਣ ਕਿਹਨਾਂ ਹਾਲਾਤਾਂ ਦੇ ਵਿੱਚ ਇਹ ਡਿਸਬਿਲਟੀ ਕਲੇਮ ਫਾਈਲ ਕੀਤੇ ਜਾ ਸਕਦੇ ਨੇ, ਅਤੇ ਉਹਦੇ ਲਈ ਕੀ ਪ੍ਰੋਸੀਜਰ ਹੈ, ਅਤੇ ਤੁਹਾਨੂੰ ਕਿਉਂ ਹਾਇਰ ਕਰਨ ਜਿਹੜੇ ਲੋਕ ਨੇ ਇਹ ਕਲੇਮ ਫਾਈਲ ਕਰਨ ਦੇ ਲਈ।
ਹਾਂਜੀ ਜਗਦੀਸ਼ ਜੀ, CPP ਡਿਸਬਿਲਿਟੀ ਕਲੇਮ ਸਾਡੇ ਕਈ ਭੈਣ ਭਰਾ ਨੇ ਕੰਮ ਕੈਨੇਡਾ ਚ ਕੀਤਾ ਹੁੰਦਾ ਹੈ, ਉਹਨਾਂ ਨੂੰ ਡਿਸਬਿਲਿਟੀ ਹੋ ਜਾਂਦੀ ਹੈ, ਕੋਈ ਬਿਮਾਰੀ ਹੋ ਜਾਂਦੀ ਹੈ, ਕੋਈ ਸੱਟ ਲੱਗ ਜਾਂਦੀ ਹੈ, ਕੋਈ ਸੀਰੀਅਸ ਇਲਨੈਸ ਹੋ ਜਾਂਦੀ ਹੈ ਜਿਹਦੇ ਕਰਕੇ ਉਹ ਕੰਮ ਨਹੀਂ ਕਰ ਸਕਦੇ, ਤਾਂ ਉਹਦੇ ਵਿੱਚ ਤੁਸੀਂ CPP ਡਿਸਬਿਲਿਟੀ ਲਈ ਐਲੀਜੀਬਲ ਹੋ ਸਕਦੇ ਆ। ਡਿਪੈਂਡਿੰਗ ਤੁਸੀਂ ਤੁਹਾਡੇ ਵਰਕ ਹਿਸਟਰੀ ਕੀ ਹੈਗੀ ਆ, ਰੀਸੈਂਟ ਵਰਕ ਹਿਸਟਰੀ ਕੀ ਹੈਗੀ ਆ, ਉਹਦੇ ਨਾਲ ਮੈਂ ਕਹੂੰਗਾ ਕਿ ਜੇ ਤੁਸੀਂ ਮੈਨੂੰ ਕਾਲ ਕਰੋਗੇ ਵੀ ਵਿਲ ਡਿਟਰਮਿਨ ਕਿ ਤੁਸੀਂ ਐਲੀਜੀਬਲ ਹੁੰਦੇ ਆ ਕਿ ਨਹੀਂ ਹੁੰਦੇ। ਫਿਰ ਉਸ ਦੇ ਹਿਸਾਬ ਨਾਲ ਫਿਰ ਤੁਸੀਂ ਡਾਕਟਰ ਕੋਲ ਵੀ ਆਪਣੇ ਡਾਕੂਮੈਂਟ ਭਰਾਉਣੇ ਹੁੰਦੇ ਆ। ਅੱਛਾ, ਪਹਿਲਾਂ ਜਗਦੀਸ਼ ਜੀ ਹੁੰਦਾ ਸੀ ਕਿ ਡਾਕਟਰ ਦਾ ਡਾਕੂਮੈਂਟ ਹੀ ਮੈਟਰ ਕਰਦਾ ਸੀ ਜ਼ਿਆਦਾ, ਪਰ ਹੁਣ ਬਹੁਤ ਵੀ ਤਬਦੀਲੀਆਂ ਨਵੀਆਂ ਆਈਆਂ ਆ, ਉਹ ਡਾਕਟਰ ਦਾ ਜਿਹੜਾ ਭਰਨਾ ਡਾਕੂਮੈਂਟ ਇਜ਼ ਵੈਰੀ ਇੰਪੋਰਟੈਂਟ, ਸਟਿਲ ਵੈਰੀ ਇੰਪੋਰਟੈਂਟ, ਪਰ ਉਹਦੇ ਨਾਲ ਕਿੰਨੇ ਉਹਦੇ ਬੈਟਰ ਹੈਗਾ ਕਿ ਤੁਸੀਂ ਆਪਣੇ ਕੇਸ ਨੂੰ ਕਿਵੇਂ ਪੇਸ਼ ਕਰਨਾ ਆ। ਤੇ ਅਗਰ ਤੁਸੀਂ ਉਹ ਅਪਲਾਈ ਆਲਰੇਡੀ ਕਰ ਚੁੱਕੇ ਆ, ਤੁਹਾਨੂੰ ਨਾ ਵੀ ਹੋ ਗਏ, ਫਿਰ ਤੁਸੀਂ ਅਪੀਲ ਕਰ ਸਕਦੇ ਆ। ਤੇ ਉਹ ਅਪੀਲ ਦੇ ਵਿੱਚ ਮੈਂ ਤੁਹਾਨੂੰ ਇਹੀ ਗਰੰਟੀ ਕਰਦਾ ਕਿ ਸਾਡਾ ਬਹੁਤ ਵਧੀਆ ਟਰੈਕ ਰੈਕਰਡ ਆ। ਅਪੀਲ ਨੂੰ ਕਈ ਵਾਰੀ ਬਹੁਤ ਵਾਰੀ ਹੁੰਦਾ ਕਿ ਸਾਡੇ ਭੈਣ ਭਰਾ ਨੂੰ ਹੁੰਦਾ ਮੈਂ ਖੁਦ ਹੀ ਚਲੇ ਜਾਣਾ ਜਾਂ ਕਿਤੇ ਹੋਰ ਚਲੇ ਜਾਂਦੇ ਆ, ਪਰ ਅਪੀਲ ਵੇਲੇ ਮੇਕ ਸ਼ੋਰ ਕਿ ਤੁਹਾਡੇ ਜਿਹੜੇ ਜਿਹੜੇ ਕੋਲ ਜਾਣਾ ਆ ਉਹਦਾ ਟਰੈਕ ਰੈਕਰਡ ਕੀ ਆ। ਮੈਨੂੰ ਬੜਾ ਮਾਣ ਆ, ਸਾਡਾ ਟਰੈਕ ਰੈਕਰਡ ਬਹੁਤ ਅੱਛਾ ਆ, ਜੇਕਰ ਤੁਸੀਂ ਮੈਨੂੰ ਸਾਈਨ ਕਰੋਗੇ ਪਹਿਲਾਂ ਮੇਰੇ ਕੋਲ ਮੇਰੇ ਟਰੈਕ ਰੈਕਰਡ ਪੁੱਛਣਾ, ਅਗਰ ਮੈਂ ਤੁਹਾਨੂੰ ਇਹ ਸਾਬਤ ਕਰ ਦਵਾਂ ਕਿ ਮੈਂ ਕੋਈ ਜਿੱਤਿਆ ਆ, ਮੈਂ ਕੀ ਰੈਕਰਡ ਆ ਮੇਰਾ, ਤਾਂਹੀਓ ਮੈਨੂੰ ਸਾਈਨ ਕਰਨਾ, ਕਿਉਂਕਿ ਜਿਹੜੀ ਅਸੀਂ ਕਿਵੇਂ ਅਪੀਲ ਵਿੱਚ ਜਾ ਕੇ ਸਾਡੀ ਜਿੱਤ ਪ੍ਰਾਪਤ ਹੁੰਦੀ ਆ, ਇਟਸ ਅ ਪਬਲਿਕ ਰੈਕਰਡ, ਉਹ ਮੈਂ ਤੁਹਾਨੂੰ ਦਿਖਾ ਸਕਦਾ ਹੈ ਕਿ ਮੈਂ ਕਿੱਥੇ ਜਿੱਤ ਪ੍ਰਾਪਤ ਕੀਤੀ ਆ। ਇਸ ਲਈ ਮੈਂ ਕਹੂੰਗਾ ਕਿ 647-539 ਦੀ ਵੀ ਜਿਹਦੀ ਜਾਂਦੇ ਮੈਂ ਕੁਝ ਗੱਲ ਹੈ ਹੋਰ ਐਡ ਕਰਨੀ ਹੈ।
ਜਗਦੀਸ਼
ਜੀ, ਮੈਂ ਕਹਿਣਾ ਕਿ ਬਹੁਤ ਵਾਰੀ ਇਹ ਹੁੰਦਾ ਹੈ, ਮੈਂ ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ ਆਪਣੇ ਸਾਰੇ ਸਰੋਤਿਆਂ ਤੋਂ, ਕਿ ਕਈ ਵਾਰੀ ਇਨਫੋਰਮੇਸ਼ਨ ਪਰਿਵਾਰ ਦਾ ਮੈਂਬਰ ਫੋਨ ਕਰਦਾ ਹੈ ਕਿ ਜੀ ਮੇਰੀ ਵਾਈਫ ਦਾ ਕੇਸ ਦਾ ਕੀ ਹੋ ਰਿਹਾ, ਉਹਦਾ ਕੀ ਹੋ ਰਿਹਾ। ਮੈਂ ਇੱਕ ਬੇਨਤੀ ਕਰਦਾ ਕਿ ਲਾਅ ਸੋਸਾਇਟੀ ਆਫ ਓਨਟਾਰੀਓ ਸਾਨੂੰ ਅਲਾਓ ਨਹੀਂ ਕਰਦੀ ਕਿਸੇ ਵੀ ਕਲਾਇੰਟ ਦੀ ਇਨਫੋਰਮੇਸ਼ਨ ਕਿਸੇ ਨਾਲ ਸਾਂਝੀ ਕਰਨਾ। ਸੋ ਇਹਦੇ ਵਿੱਚ ਜਦੋਂ ਮੈਂ ਕਹਿ ਦਿਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਕੁਝ ਗੁੱਸਾ ਕਰਨ ਦੀ ਲੋੜ ਨਹੀਂ, ਤੁਸੀਂ ਇਹ ਸਮਝੋ ਕਿ ਮੈਂ ਆਪਣੀ ਜੋਬ ਸਹੀ ਕਰਿਆ। ਹਾਂ, ਜਿਹੜਾ ਸਾਡਾ ਕਲਾਇੰਟ ਹੈ ਉਹ ਫੋਨ ਕਰੇ ਜਾਂ ਸਾਨੂੰ ਰਿਟਨ ਆਥੋਰਾਈਜੇਸ਼ਨ ਦੇ ਦੇਵੇ ਕਿ ਮੇਰੀ ਇਨਫੋਰਮੇਸ਼ਨ ਤੁਸੀਂ ਇਹ ਨਾਲ ਸਾਂਝੀ ਕਰ ਸਕਦੇ ਆ, ਫਿਰ ਉਹ ਵੱਖਰੀ ਗੱਲ ਆ। ਸੋ ਅਗਰ ਕੋਈ ਵੀ ਬੰਦੇ ਨੂੰ ਹੁੰਦਾ ਕਿ ਉਹਦਾ ਰਿਸ਼ਤੇਦਾਰ ਜੀ ਮੈਨੂੰ ਫੋਨ ਕਰੇ ਕਿ ਜੀ ਇਹ ਮੇਰੇ ਫਲਾਣੇ ਰਿਸ਼ਤੇਦਾਰ ਸਾਡਾ ਹੈਗਾ ਆ, ਉਹਦੇ ਕੇਸ ਦਾ ਕੀ ਹੋ ਰਿਹਾ, ਵਿਦਆਊਟ ਦੀ ਕੰਸੈਂਟ ਆਫ ਅਵਰ ਕਲਾਇੰਟ ਅਸੀਂ ਇਨਫੋਰਮੇਸ਼ਨ ਨਹੀਂ ਦੇ ਸਕਦੇ। ਅਗਰ ਕਿਸੇ ਵੀ ਭੈਣ ਭਰਾ ਨੂੰ ਉਹਦੇ ਲਈ ਗੁੱਸਾ ਲੱਗਦਾ ਹੋਵੇ, ਮੈਂ ਮਾਫ਼ੀ ਮੰਗਦਾ ਹਾਂ, ਪਰ ਲਾਅ ਸਾਨੂੰ ਇੱਕ ਦਾ ਅਸੀਂ ਨਹੀਂ ਡਿਸਪੋਜ਼ ਕਰ ਸਕਦੇ ਇਹ, ਤੇ ਇਸ ਲਈ ਕਿਰਪਾ ਕਰਕੇ ਕਦੇ ਗੁੱਸਾ ਨਹੀਂ ਕਰਨਾ, ਪਰ ਕਦੇ ਇਹ ਸਮਝਣਾ ਕਿ ਲਾਅ ਕੀ ਤੁਹਾਨੂੰ ਦੱਸਦਾ ਹੈ।
647-539-30 ਇਹਨਾਂ ਨੰਬਰ ਹੈ, 647-539-30 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਐਕਸੀਡੈਂਟ ਕਲੇਮ ਵਾਸਤੇ, ਚਾਹੇ ਆਟੋ ਹੈ, ਚਾਹੇ ਟਰੱਕ ਹੈ, ਜਾਂ ਫਿਰ ਸਲਿਪ ਐਂਡ ਫਾਲ ਹੈ, ਜਾਂ ਬਾਈਕ 'ਤੇ ਜਾਂਦੇ ਕਿਤੇ ਸੱਟ ਲੱਗੀ ਹੈ, ਅਤੇ ਜਾਂ ਫਿਰ ਕਿਤੇ CPP ਜਾਂ ਫਿਰ ਡਿਸਬਿਲਟੀ ਦਾ ਕਲੇਮ ਆ ਜਿਹੜਾ ਇਹ ਤੁਸੀਂ ਲੈਣਾ ਚਾਹੁੰਦੇ ਹੋ, ਇਹਦੇ ਲਈ ਗੁਰਸ਼ਰਨ ਬਾਬੀ ਸਿੱਧੂ 647-539-30। ਸੋ ਇਹ ਤਾਂ ਹੋ ਗਈ ਆਪਣੀ ਕਮਰਸ਼ੀਅਲ ਦੀ ਗੱਲ, ਅਤੇ ਹੁਣ ਆਈਏ ਆਪਾਂ ਥੋੜ੍ਹਾ ਜਿਹਾ ਬਾਬੀ ਜੀ ਰਿਮਾਇੰਡ ਨਾ ਕਰੋ, ਥੋੜੇ ਦੋ ਚਾਰ ਸਵਾਲ ਜਵਾਬ ਹੋ ਜਾਣ ਅੱਜ ਜੋ ਇਸ ਸਮੇਂ ਹੈਪਨ ਹੋ ਰਿਹਾ।
ਬਿਲਕੁਲ ਜੀ, ਨੋ ਪ੍ਰੋਬਲਮ ਜੀ।
ਅੱਜ ਕਿ ਕੱਲ?
ਕੱਲ ਵੀ ਕਰਨਾ ਸੀ, ਅੱਜ ਵੀ ਕਰ ਲਓ, ਕੋਈ ਗੱਲ ਨਹੀਂ।
ਓਕੇ, ਅੱਜ ਬੜਾ ਇੱਕ ਤਰ੍ਹਾਂ ਦਾ ਹਿਸਟੋਰਿਕ ਡੇ ਹੈ ਕਿ ਰੇਅਰ ਕਹਿ ਰਹੇ ਨੇ ਇਸ ਨੂੰ ਕਿ ਨੋਬਰੀ ਨੋਜ਼ ਕੇ ਇਸ ਤੋਂ ਪਹਿਲਾਂ ਕੋਈ ਪ੍ਰਾਈਮ ਮਿਨਿਸਟਰ ਐਵਰ ਵੈਂਟ ਟੂ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਪੇਸ਼ ਹੋਇਆ ਹੋਵੇ ਅਤੇ ਉਸਨੇ ਗੱਲ ਕੀਤੀ ਹੋਵੇ।
ਕੀਤੀ ਹੈ ਜੀ, ਬਿਲਕੁਲ, ਬਹੁਤ ਰੇਅਰ ਅਪੀਅਰੈਂਸਿਸ ਹੈਗੀ ਆ। ਲਾਸਟ ਟਾਈਮ ਆਪਾਂ ਨੂੰ ਪਤਾ ਸਟੀਵਨ ਹਾਰਪਰ ਆਏ ਸੀ, ਪਰ ਉਹ ਆਏ ਸੀਗੇ ਸੈਨੇਟ ਰਿਫੋਰਮ ਦੇ ਲਈ ਆਏ ਸੀ, ਉਹ ਮਤਲਬ ਮੋਰ ਲਾਈਕਲੀ ਪਾਲਿਸੀ ਦੇ ਲਈ ਆਏ ਸੀਗੇ। ਉਸ ਤੋਂ ਪਹਿਲਾਂ
ਲਾਈਕ ਮਾਫੀ ਮੰਗਣ ਨਹੀਂ ਆਏ ਸੀਗੇ, ਕੋਈ ਸਕੈਂਡਲ ਚ ਨਹੀਂ ਆਏ ਸੀਗੇ ਉਹ।
ਨਾ ਜੀ, ਉਸ ਤੋਂ ਪਹਿਲਾਂ ਜਸਟਿਨ ਟਰੂਡੋ ਦੇ ਪਿਤਾ ਜੀ 4 ਵਾਰੀ ਆ ਚੁੱਕੇ ਆ, ਪਰ ਉਸ ਵੇਲੇ ਉਹ ਉਹ ਬਜਟ ਦੇ ਕਰਕੇ ਜਿਹੜੀ ਸਪੈਂਡਿੰਗ ਹੈ ਸਰਕਾਰ ਦੀ ਉਹਦੇ ਕਰਕੇ ਆਏ ਸੀ। ਉਸ ਤੋਂ ਪਹਿਲਾਂ ਜੋ ਕਲਾਰਕ ਇੱਕ ਸਾਲ ਆਏ ਸੀ, ਸੋ ਪੰਜ ਸਾਲ ਲਗਾਤਾਰ, ਪਹਿਲਾਂ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ, ਚਾਰ ਸਾਲ ਲਿਬਰਲ ਪ੍ਰਾਈਮ ਮਿਨਿਸਟਰ ਆਉਂਦਾ ਰਿਹਾ, ਪਰ ਉਹ ਹੋਰ ਵਜ੍ਹਾ ਸੀ। ਪਰ ਇਹੋ ਜਿਹੀ ਜਿਹੜੀ ਚੀਜ਼ ਹੈ ਕੰਪੈਰੀਜ਼ਨ, 1932 ਦੇ ਵਿੱਚ ਆਰ ਬੀ ਬੈਨਟ ਜਿਹੜੇ ਪ੍ਰਧਾਨ ਮੰਤਰੀ ਸੀ, ਉਹਨਾਂ ਤੇ ਦੋਸ਼ ਲੱਗੇ ਸਨ ਕਿ ਉਹਨਾਂ ਨੇ ਸਰਕਾਰੀ ਫੰਡ ਦੇ ਨਾਲ ਉਹਨਾਂ ਦੀ ਭੈਣ ਹਨੀਮੂਨ ਬਣਾ ਕੇ ਆਈ ਹੈ। ਸੋ 1932 ਤੋਂ ਬਾਅਦ ਕੋਈ ਇਹੋ ਜਿਹੀ ਗੱਲ ਕਰਕੇ ਜਿਹੜਾ ਪਹਿਲੀ ਵਾਰ ਸਮਝ ਲਓ ਕਿ ਆਲਮੋਸਟ ਸੈਂਚੁਰੀ ਲੇਟਰ।
ਅੱਛਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਤੇ ਜਵਾਬ ਵੀ ਦੇ ਸਕਦੇ ਸਨ, ਦੇ ਹੀ ਡਿਡਨਟ ਹੈਵ ਟੂ, ਬਟ ਹੀ ਸਟਿਲ ਅਪੀਅਰਿੰਗ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ?
ਮੈਂ ਕਹਿੰਦਾ ਕਿ ਇਹ ਉਹਨਾਂ ਦੀ ਸਟ੍ਰੈਟੇਜੀ ਹੈ, ਜਦੋਂ ਬਲੀਡਿੰਗ ਹੁੰਦੀ ਹੋਵੇ, ਸਪੋਰਟ ਥੋੜੀ ਬਹੁਤ ਖਿਸਕਦੀ ਨਜ਼ਰ ਆਉਂਦੀ ਹੋਵੇ, ਦੇਖੋ ਹਾਲਾਂਕਿ ਸਪੋਰਟ ਹਲੇ ਵੀ ਠੀਕ ਹੈ ਉਹਨਾਂ ਦੀ, ਦੂਜੀ ਪਾਰਟੀ ਨਾਲ 5-6 ਪੁਆਇੰਟ ਹਰ ਜਗ੍ਹਾ ਉੱਤੇ ਹੀ ਆ
ਨੈਸ਼ਨਲ। ਬਾਬੂ ਜੀ ਹਲੇ ਮੈਂ ਕੰਪੇਅਰ ਨਹੀਂ ਕਰਦਾ ਦੂਸਰੀ ਪਾਰਟੀ ਦੇ ਨਾਲ, ਦੂਸਰੀ ਪਾਰਟੀ ਦਾ ਲੀਡਰ ਹੀ ਨਹੀਂ ਗਾ ਕੋਈ।
ਨਹੀਂ ਮੈਂ ਤਾਂ ਬਿਲਕੁਲ ਜੀ ਲੀਡਰ ਹੋਵੇ, ਪਰ ਲੋਕੀ ਜਦੋਂ ਕਈ ਵਾਰੀ ਜਗਦੀਸ਼ ਜੀ ਗੁੱਸਾ ਹੁੰਦਾ, ਲੋਕੀ ਇਹ ਨਹੀਂ ਦੇਖਦੇ ਹੁੰਦੇ ਲੀਡਰ ਕੌਣ ਆ ਲੋਕਾਂ ਦੇ ਵਿੱਚ। ਸਾਨੂੰ ਪਤਾ ਪੀਅਰ ਟਰੂਡੋ ਇੱਕ ਵਾਰੀ ਲੀਡਰਸ਼ਿਪ ਤੋਂ ਰਿਜ਼ਾਈਨ ਕਰ ਚੁੱਕੇ ਸੀ, ਕੰਜ਼ਰਵੇਟਿਵ ਸਰਕਾਰ ਸੀ, ਜੋ ਕਲਾਰਕ ਇੱਕਦਮ ਅਨਪੋਪੂਲਰ ਹੋ ਗਈ ਸੀ, ਪੀਅਰ ਟਰੂਡੋ ਨੂੰ ਮੁੜ ਕੇ ਲਿਆਂਦਾ ਤੇ ਫਿਰ ਉਹ ਜਿੱਤ ਗਏ ਸੀਗੇ। ਸੋ ਕਈ ਵਾਰੀ ਲੋਕਾਂ ਦਾ ਜਿਹੜਾ ਗੁੱਸਾ ਹੁੰਦਾ ਨਾ, ਇਹ ਲੀਡਰਸ ਤੋਂ ਉੱਤੇ ਹੋ ਜਾਂਦਾ ਆ, ਪਰ ਹਲੇ ਇਹੋ ਜਿਹਾ ਮੈਨੂੰ ਲੱਗਦਾ ਗੁੱਸਾ ਆਮ ਪਬਲਿਕ ਚ ਨਹੀਂ ਆਇਆ, ਭਾਂ ਚਿੰਤਾ ਜ਼ਰੂਰ ਨਜ਼ਰ ਆ ਰਹੀ ਆ। ਤੇ ਟਰੂਡੋ ਸਾਹਿਬ ਨੂੰ ਵੀ ਲੱਗਦਾ ਇਸ ਗੱਲ ਦੀ ਸਮਝ ਆ ਕਿ ਲੋਕਾਂ ਵਿੱਚ ਚਿੰਤਾ ਆ, ਤੇ ਇਹ ਚਿੰਤਾ ਜਿਹੜੀ ਗੁੱਸੇ ਚ ਨਾ ਤਬਦੀਲ ਹੋਵੇ, ਉਹ ਬਲੀਡਿੰਗ ਨੂੰ ਰੋਕਣ ਲਈ ਮੈਨੂੰ ਲੱਗਦਾ ਉਹਨਾਂ ਨੇ ਪੇਸ਼ ਕੀਤੀ ਆ। ਉਹ ਘੰਟੇ ਦੇ ਲਈ ਜਾਣਗੇ, 3-4 ਘੰਟੇ ਲਈ ਉਹਦੇ ਚੀਫ ਆਫ ਸਟਾਫ ਕੇ ਟੀ ਟੈਲਫਰਡ ਵੀ ਹੋਣਗੇ। ਇਹ
ਜਿਹੜੀ ਕੱਲ ਵੋਟ ਪਾਈ ਹੈ ਕਮੇਟੀ ਨੇ ਕਿ 3 ਘੰਟੇ ਲਈ ਪੇਸ਼ ਹੋਣ ਤੇ ਕੇ ਟੀ 2 ਘੰਟੇ ਲਈ ਹੋਵੇ?
ਨਹੀਂ ਜੀ, ਉਹ ਵੋਟ ਨਹੀਂ ਹੋਈ, ਉਹ ਘੰਟੇ ਲਈ ਹੋਈ ਆ, ਤੇ ਉਹ ਜਸਟਿਨ ਟਰੂਡੋ ਜੀ ਘੰਟੇ ਲਈ ਜਾ ਰਹੇ ਆ 3-4। ਤੇ ਮੈਨੂੰ ਵੀ ਪਤਾ ਲੱਗਾ ਕਿ ਜਿਹੜੀ ਦੂਜੀ ਕਮੇਟੀ ਹੈ ਐਥਿਕਸ ਕਮੇਟੀ ਚ ਕੈਬਨਿਟ ਮਿਨਿਸਟਰ ਆ ਸਕਦੇ ਕਿ ਨਹੀਂ, ਹਲੇ ਮੈਂ ਵੈਰੀਫਾਈ ਕਰਨਾ। ਮੈਨੂੰ ਪਤਾ ਲੱਗਾ ਕਿ NDP ਨੇ ਉਹਦੇ ਵਿੱਚ ਸ਼ਾਇਦ ਲਿਬਰਲ ਦੇ ਨਾਲ ਵੋਟ ਪਾ ਦਿੱਤੀ ਹੈ
ਜੀ। ਸੋ ਜਗਮੀਤ ਸਿੰਘ ਦਾ ਵੀ ਬਿਆਨ ਹੈ ਕਿ ਉਹ ਰਿਜ਼ਾਈਨ ਨਹੀਂ ਮੰਗਦੇ ਗੇ। ਜਗਮੀਤ ਸਿੰਘ ਕਿਉਂ ਲਿਬਰਲ ਦੀ ਇੰਨੀ ਸਾਈਡ ਲੈ ਰਿਹਾ, ਇਹਦਾ ਇਸ ਇਹਨਾਂ ਦੀ ਸਿਆਸੀ ਮੂਵ ਨੂੰ ਸਮਝਣਾ ਮੁਸ਼ਕਿਲ ਹੈ। ਪਰ ਬਾਬੂ ਜੀ 2015
ਦੇ ਵਿੱਚ ਤੁਹਾਨੂੰ ਦੱਸ ਦਿੰਦਾ ਜੀ, ਮੂਵ ਇਹ ਹੈਗਾ ਆ, ਦੇਖੋ ਜਗਮੀਤ ਸਿੰਘ ਉਹਨਾਂ ਦੇ, ਮੈਨੂੰ ਲੱਗਦਾ ਉਹਨਾਂ ਦਾ ਸਭ ਤੋਂ ਜਿਹੜਾ ਕਲੋਜ਼, ਉਹਨਾਂ ਦੇ ਦਿਲ ਦੇ ਸਭ ਤੋਂ ਕਲੋਜ਼ ਉਹਨਾਂ ਦਾ ਇਸ਼ੂ ਹੈਗਾ ਆ ਜਿਹੜੀ ਯੂਨੀਵਰਸਲ ਫਾਰਮਾ ਕੇਅਰ। ਬਹੁਤ ਵਾਰੀ ਇਹ ਹੁੰਦਾ ਰਾਜਨੀਤੀ ਦੇ ਵਿੱਚ, ਸਰਕਾਰ ਦੇ ਵਿੱਚ, ਅੱਜ ਜਗਮੀਤ ਸਿੰਘ ਦਾ ਹੱਥ ਪੈ ਬਹੁਤ ਸਟਰੋਂਗ ਪੋਜੀਸ਼ਨ ਤੇ ਆ, ਕਿਉਂਕਿ ਬਲਾਕ ਕਿਊਬਿਕਾ ਦਾ ਸਟੈਂਡ ਇਹ ਹੈਗਾ ਕਿ ਬਲਾਕ ਇਸ ਇਸ਼ੂ ਤੇ ਸਪੋਰਟ ਗੇਨ ਕਰ ਰਹੀ ਹੈ ਕੁਬੈਕ ਦੇ ਵਿੱਚ। ਕੰਜ਼ਰਵੇਟਿਵ ਪਾਰਟੀ ਨੈਚੁਰਲ ਓਪੋਜੀਸ਼ਨ ਪਾਰਟੀ ਹੈ, ਉਹਨਾਂ ਨੂੰ ਸਟੈਂਡ ਲੈਣਾ ਹੀ ਪੈਣਾ ਆ। NDP ਇਸ ਵੇਲੇ ਆਪਣੀ ਜਿਹੜੀ ਲੋਕਾਂ ਦੇ ਹਿੱਤਾਂ ਦੀਆਂ ਕੋਈ ਮੰਗਾਂ ਆ, ਜਿਵੇਂ ਯੂਨੀਵਰਸਲ ਫਾਰਮਾ ਕੇਅਰ, ਉਹਦੇ ਕੋਲ ਗੋਲਡਨ ਓਪਰਚੁਨਿਟੀ ਹੈ। ਦੇਖੋ NDP ਨੇ ਸਰਕਾਰ ਤਾਂ ਕਦੀ ਬਣਾਉਣੀ ਨਹੀਂ ਹੁੰਦੀ, ਪਰ ਇਹਨਾਂ ਮੌਕਿਆਂ ਤੇ ਚਾਹੇ ਟੌਮੀ ਡਗਲਸ ਹੀ ਕਰੀ ਜਿਹਨੇ ਮੈਨੋਰਟੀ ਗਵਰਨਮੈਂਟ ਵਿੱਚ ਹੈਲਥ ਕੇਅਰ ਕੈਨੇਡਾ ਚ ਲਿਆਂਦਾ, ਇਹੋ NDP ਕੋਲ ਇਹੋ ਜਿਹਾ ਮੌਕਾ ਹੁੰਦਾ, ਜਗਮੀਤ ਸਿੰਘ ਸ਼ਾਇਦ ਸਹੀ ਕਰ ਰਿਹਾ ਇਸ ਤੇ ਸਰਕਾਰੀ ਸਪੋਰਟ ਕਰ ਰਹੇ।
ਸੋ ਉਹਨਾਂ ਨੂੰ ਉਮੀਦ ਹੈ ਕਿ ਫਾਰਮਾ ਕੇਅਰ ਜਿਹੜਾ ਉਹਨਾਂ ਦਾ ਲਿਬਰਲ ਗਵਰਨਮੈਂਟ ਉਹ ਲੈ ਆਵੇਗੀ, ਤੇ ਉਹਨਾਂ ਨਾਲ ਇਹਨਾਂ ਦੀ ਲੈਗਸੀ ਬਣ ਜਾਵੇਗੀ ਜਗਮੀਤ ਸਿੰਘ ਦੀ, ਕਿ ਜਗਮੀਤ ਸਿੰਘ ਨੇ ਕੈਨੇਡਾ ਭਰ ਦੇ ਲੋਕਾਂ ਨੂੰ ਦਵਾਈਆਂ ਮੁਫ਼ਤ ਕਰਵਾਈਆਂ।
ਬਿਲਕੁਲ, ਮੈਨੂੰ ਲੱਗਦਾ ਉਹ ਲੈਗਸੀ ਬਿਲਡਿੰਗ ਦੀ ਕੋਸ਼ਿਸ਼ ਕਰ ਰਹੇ, ਜਿਹੜੀ ਕਿ ਚੰਗੀ ਗੱਲ ਹੈ ਜੀ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ 20-30-50 ਸਾਲਾਂ ਬਾਅਦ ਸ਼ਾਇਦ 20 ਸਕਿੰਟ ਨੂੰ ਤਾਂ ਨਾ ਯਾਦ ਰੱਖੀਏ, ਪਰ ਯੂਨੀਵਰਸਲ ਫਾਰਮਾ ਕੇਅਰ ਨੂੰ ਜ਼ਰੂਰੀ ਹੱਲ ਰੱਖਾਂਗੇ
ਜੀ। ਮੈਂ ਆਪਣੇ ਸੋਚਾਂ ਦੱਸਦਾ, ਯੂਨੀਵਰਸਲ ਫਾਰਮਾ ਕੇਅਰ ਦੇ ਵਿੱਚ ਇਹ ਹੈ ਕਿ ਜਿਹੜੀਆਂ ਸਾਡੀਆਂ ਦਵਾਈਆਂ ਨੇ, ਜਿਸ ਤਰ੍ਹਾਂ ਸਾਡੀ ਅਸੀਂ ਡਾਕਟਰ ਨੂੰ ਦੇਖਦੇ ਹਾਂ ਜਾ ਕੇ ਫ੍ਰੀ ਆਫ ਕੋਸਟ ਦੇਖਦੇ ਹਾਂ, ਇਸੇ ਤਰ੍ਹਾਂ ਜਿਹੜੀਆਂ ਦਵਾਈਆਂ ਡਾਕਟਰ ਲਿਖ ਕੇ ਦਿੰਦੇ ਨੇ, ਜਗਮੀਤ ਸਿੰਘ ਹੋਣਾ ਦਾ ਕਹਿਣਾ ਕਿ ਉਹ ਵੀ ਸਾਰੀਆਂ ਫ੍ਰੀ ਹੋਣੀਆਂ ਚਾਹੀਦੀਆਂ ਨੇ। ਸੋ ਇਹ ਡੀਲ ਦੇ ਉੱਤੇ ਬਾਬੀ ਸਿੱਧੂ ਹੋਣਾ ਦਾ ਮੰਨਣਾ ਸੈਂਸ ਹੈ ਜਿਹੜੀ ਇਹਨਾਂ ਦੀ, ਕਿ ਬਈ ਜਗਮੀਤ ਸਿੰਘ ਇਸ ਡੀਲ ਦੇ ਉੱਤੇ ਕੰਮ ਕਰਦੇ ਨੇ ਕਿ ਮੈਂ ਤੁਹਾਨੂੰ ਇਸ ਦੇ ਵਿੱਚੋਂ ਬਚਾਉਣਾ ਆ ਅਤੇ ਤੁਸੀਂ ਸਾਡੇ ਲਈ ਆਹ ਕੰਮ ਆ ਜਿਹੜਾ ਉਹ ਕਰ ਦੇਣਾ। ਅੱਛਾ ਬਾਬੂ ਜੀ, 2015 ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿੱਚ ਹੋਣ ਦੇ ਵਿੱਚ ਆਏ, ਅਤੇ ਉਸ ਤੋਂ ਬਾਅਦ ਜਿਹੜਾ ਹੁਣ ਪਤਾ ਲੱਗਿਆ ਕਿ ਜ਼ਿਆਦਾ ਫੰਡਸ ਨੇ ਜਿਹੜੇ ਵੀ ਚੈਰਿਟੀ ਵੱਲੋਂ ਟਰੂਡੋ ਪਰਿਵਾਰ ਨੂੰ ਦਿੱਤੇ ਗਏ 2015 ਤੋਂ ਬਾਅਦ ਦਿੱਤੇ ਗਏ ਨੇ, ਅੱਜ ਇਹ ਫੰਡਸ ਵੱਧ ਕੇ $5,66,000 ਤੱਕ ਪਹੁੰਚ ਗਏ ਨੇ, ਕਿ ਹੁਣ ਤੱਕ ਇੰਨੇ ਪੈਸੇ ਵੀ ਚੈਰਿਟੀ ਦੇ ਇਸ ਪਰਿਵਾਰ ਉੱਤੇ ਖਰਚ ਆ ਚੁੱਕੇ ਨੇ।
ਜਗਦੀਸ਼ ਜੀ, ਆਪਾਂ ਜਾਣਦੇ ਚੈਰਿਟੀਜ਼ ਜਦੋਂ ਵੀ ਹੁੰਦੀਆਂ ਉਹ ਸੈਲੀਬ੍ਰਿਟੀ ਪਰਿਵਾਰਾਂ ਨੂੰ, ਸੈਲੀਬ੍ਰਿਟੀ ਬੰਦਿਆਂ ਨੂੰ ਸੱਦੀਆਂ ਆ, ਉਹਦੇ ਵਿੱਚ ਕੋਈ ਗਲਤ ਨਹੀਂ ਹੈਗਾ। ਪ੍ਰਾਈਮ ਡੈਫੀਨੇਟਲੀ ਪ੍ਰਧਾਨ ਮੰਤਰੀ ਦੀ ਫੈਮਿਲੀ ਦਾ ਨਾਮ ਵੀ ਵੱਡਾ ਹੈ, ਪਹਿਲਾਂ ਵੀ ਪ੍ਰਾਈਮ ਮਿਨਿਸਟਰ ਹੈ, ਟਰੂਡੋ ਪਰਿਵਾਰ ਕੈਨੇਡਾ 'ਚ ਵੱਡਾ ਨਾਮ ਆ
ਜੀ,
ਚੰਗੇ ਕੌਜ ਲਈ।
ਕਿੰਨਾ ਕੁ ਵੱਡਾ ਨਾਂ ਹੈ ਕਿ ਹੋਰ ਕੋਈ ਨਾਂ ਸਾਹਮਣੇ ਆਇਆ ਹੀ ਨਹੀਂਗਾ, ਕਿ ਹੋਰ ਕੋਈ ਨਾਂ ਕਿਸੇ ਹੋਰ ਲੀਡਰ ਨੂੰ, ਨਾ ਕਿਸੇ ਹੋਰ ਸੋਸ਼ਲ ਵਰਕਰ ਨੂੰ, ਨਾ ਕਿਸੇ ਹੋਰ ਨੂੰ, ਪੈਸੇ ਦਿੱਤੇ ਹੀ ਨਹੀਂ ਗੇ, ਜੇ ਦਿੱਤੇ ਆ ਤਾਂ ਟੋਡੋ ਪਰਿਵਾਰ ਨੂੰ ਦਿੱਤੇ ਨੇ ਕਿ ਇਹੀ ਇੱਕ ਪਰਿਵਾਰ ਸੀਗਾ ਜਿਹੜਾ ਇਸ ਵੀ ਚੈਰਿਟੀ ਨੂੰ ਲੋਕਾਂ ਨੂੰ ਇੰਨਾ ਇਨਕਰੇਜ ਕਰ ਸਕਦਾ ਸੀ ਜਾਂ ਉਹਨਾਂ ਨੂੰ ਪੰਪ ਅਪ ਕਰ ਸਕਦਾ ਸੀ ਜਾਂ ਉਹਨਾਂ ਦਾ ਮੋਰਾਲ ਹਾਈ ਕਰ ਸਕਦਾ ਸੀਗਾ ਯੂਥ ਦਾ ਕਿ ਇਟ ਵਾਜ਼ ਓਨਲੀ ਦਾ ਓਨਲੀ ਦਾ ਓਨਲੀ ਟੋਡੋ ਪਰਿਵਾਰ
ਪਰਿਵਾਰ ਦੇ ਨਾਲ ਉਹਦੀ ਨੇੜਤਾ ਆ, ਪਰ ਕੀ ਉਹਨਾਂ ਨੇ ਉਹਦੇ ਵਿੱਚ ਕੋਈ ਕਾਨੂੰਨ ਬ੍ਰੇਕ ਕੀਤਾ ਆ? ਉਹਦੇ ਵਿੱਚ ਕੋਈ ਕਾਨੂੰਨ ਨਹੀਂ ਤੋੜਿਆ ਗਿਆ। ਅਗਰ ਉਹਦੇ ਪਰਿਵਾਰ ਦੇ ਮੈਂਬਰ ਆਉਂਦੇ ਸੀਗੇ, ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਸੀਗੇ ਤੇ ਉਹ ਬੋਲਦੇ ਸੀਗੇ ਤੇ ਚੈਰਿਟੀ ਲਈ ਫੰਡ ਵੀ ਇਕੱਠੇ ਹੁੰਦੇ ਸੀਗੇ। ਪਰ ਅਖੀਰ ਵਿੱਚ ਗੱਲ ਆ, ਗੱਲ ਇੱਥੇ ਹੁੰਦੀ ਹੈ, ਮੈਂ ਅੱਜ ਇਸ਼ੂ ਫਿਰ ਕਹਿੰਦਾ ਕਿ ਖੋ ਕਾਂ ਵੀ ਪਰਿਵਾਰਾਂ ਦੇ ਮੈਂਬਰ ਨੂੰ ਸੱਦਿਆ ਜਾਊਗਾ। ਇਸ਼ੂ ਇਹ ਨਹੀਂ ਹੈਗਾ, ਇਸ਼ੂ ਇਹ ਹੈਗਾ ਆ ਕਿ ਜਸਟਿਨ ਟਰੂਡੋ ਤੇ ਬਿਲ ਮੋਰਨੋ ਜਦੋਂ ਕੈਬਿਨਟ ਮੀਟਿੰਗ ਦੇ ਵਿੱਚ ਇਹ ਕੰਟਰੈਕਟ ਦਿੱਤਾ ਜਾ ਰਿਹਾ ਸੀ, ਉਦੋਂ ਉਹਨਾਂ ਨੂੰ ਉਸ ਮੀਟਿੰਗ ਵਿੱਚੋਂ ਬਾਹਰ ਹੋ ਜਾਣਾ ਚਾਹੀਦਾ ਸੀ। ਸੋ ਗਲਤੀ ਇੱਥੇ ਹੋਈ ਹੈ।
ਬਾਬੀ ਸਿੰਘ ਜੀ, ਇੱਕ ਸੰਸਥਾ ਆ ਜਿਹਦਾ ਇਹ ਭੇਦ ਖੁੱਲ ਗਿਆ
ਜੀ,
ਠੀਕ ਹੈ, ਇੱਕ ਸੰਸਥਾ ਜਿਹਦਾ ਇਹ ਭੇਦ ਖੁੱਲ ਗਿਆ ਔਰ $5,66,000 ਪੰਜਾਂ ਸਾਲਾਂ ਦੇ ਵਿੱਚ ਟਰੂਡੋ ਪਰਿਵਾਰ ਨੂੰ ਜਿਹੜੇ ਦਿੱਤੇ ਗਏ ਉਹ ਸਾਹਮਣੇ ਆ ਗਏ। ਸੋ ਮੈਂ ਇਸ ਚੀਜ਼ 'ਤੇ ਇੱਕ ਵਾਰੀ ਫਿਰ ਇਸ ਚੀਜ਼ ਦੇ ਉੱਤੇ ਹੈਰਾਨੀ ਪ੍ਰਗਟ ਕਰਦਾ ਹੈ ਕਿ ਵੀ ਚੈਰਿਟੀ ਨੂੰ ਕੋਈ ਹੋਰ ਨਾ ਤਾਂ ਲੀਡਰ ਲੱਭਿਆ ਕੈਨੇਡਾ 'ਚੋਂ, ਨਾ ਕੋਈ ਉਹਨਾਂ ਨੂੰ ਹੋਰ ਕੋਈ ਸੈਲੈਬ੍ਰਿਟੀ ਲੱਭੀ ਹੈ, ਉਹਨਾਂ ਨੂੰ ਟਰੂਡੋ ਦੀ ਪਤਨੀ ਸੋਫੀ ਟਰੂਡੋ, ਉਹਨਾਂ ਦਾ ਭਰਾ ਅਤੇ ਉਹਨਾਂ ਦੀ ਮਾਂ, ਇਹ ਤਿੰਨ ਹੀ ਵਿਅਕਤੀ ਲੱਭੇ ਨੇ ਜਿਹੜੇ ਵਧੀਆ ਬੋਲ ਸਕਦੇ ਸੀਗੇ।
ਮੈਂ ਤੁਹਾਨੂੰ ਅੱਜ ਜਗਦੀਸ਼ ਜੀ ਤੁਹਾਨੂੰ ਟੋਕ ਰਿਹਾ ਹਾਂ, ਪਰ ਜ਼ਿਆਦਾਤਰ ਪੈਸਾ ਦਿੱਤਾ ਗਿਆ ਆ ਜਸਟਿਨ ਟਰੂਡੋ ਦੀ ਮਾਤਾ ਨੂੰ, ਮਾਰਗਰੇਟ ਟਰੂਡੋ ਨੂੰ
ਜੀ ਜੀ।
ਮੈਂ ਮੰਨਦਾ ਹਾਂ ਉਹ
ਕਹਿੰਦਾ ਟਰੂਡੋ ਪਰਿਵਾਰ ਹੀ ਇੱਕ ਐਸਾ ਪਰਿਵਾਰ ਹੈ ਜਿਹੜਾ ਕੈਨੇਡਾ ਭਰ ਦੇ ਵਿੱਚ ਵਧੀਆ ਬੋਲ ਸਕਦਾ।
ਨਹੀਂ ਦੇ ਉਹ ਕੈਨੇਡਾ ਦੇ ਪੁਰਾਣੇ ਜੇ ਸਭ ਤੋਂ ਪ੍ਰਧਾਨ ਮੰਤਰੀ ਪਾਪੂਲਰ ਹੈ ਪੀਅਰ ਟਰੂਡੋ, ਉਹਨਾਂ ਦੀ ਪਤਨੀ ਰਹੇ ਨੇ ਮਾਰਗਰੇਟ ਟਰੂਡੋ, ਪ੍ਰੋਬੇਬਲੀ ਵਨ ਆਫ ਦਾ ਮੋਸਟ ਵੈਲ ਨੋਨ ਫਸਟ ਲੇਡੀ ਕੈਨੇਡੀ ਰਹਿ ਰਹੇ ਆ ਤੇ ਉਹਨਾਂ ਦੀ ਵੀ ਮੈਨੂੰ ਲੈ ਗਈ।
ਬਿਲਕੁਲ ਬਿਲਕੁਲ, ਮੈਂ ਤਾਂ ਉਹੀ ਕਹਿ ਰਿਹਾ ਕਿ ਮੇਰੇ ਤੇ ਪ੍ਰਭਾਵ ਇਹ ਪੈ ਰਿਹਾ ਪ੍ਰਭਾਵਸ਼ਾਲੀ ਰਹੀ ਹੈ, ਨਾ ਉਹਨਾਂ ਦੀ ਭੈਣ, ਨਾ ਭਰਾ, ਨਾ ਕੋਈ ਹੋਰ ਤੇ ਨਾ ਕੋਈ ਹੋਰ ਸੈਲਿਬ੍ਰਿਟੀ।
ਜਗਦੀਸ਼ ਜੀ ਉਹਦੇ ਦੇਖ ਲਓ, ਪਹਿਲੀ ਤਾਂ ਗੱਲ ਮਾਰਗਰੇਟ ਟਰੂਡੋ ਉਹ ਆ, ਤੁਹਾਨੂੰ ਪਤਾ ਹੋਏਗਾ ਅੱਜ ਜਦੋਂ ਵੀ ਕਿਸੇ ਦੇ ਬੇਬੀ ਹੁੰਦਾ,
ਮੈਂ ਤਾਂ ਮੰਨ ਲਿਆ ਬਾਬੂ ਜੀ ਛੱਡੋ ਇਸ ਗੱਲ ਨੂੰ, ਮੈਂ ਤਾਂ ਮੰਨ ਲਿਆ ਕਿ ਇਦੂ ਵਧੀਆ ਨਾ ਕੋਈ ਹੋਰ ਬੁਲਾਰੀ ਸੀ ਤੇ ਨਾ ਕੋਈ ਹੈ ਤੇ ਇਹਨੂੰ 5,00,000 ਛੱਡੋ। ਅੱਛਾ 2015 ਤੋਂ ਪਹਿਲਾਂ ਵੀ ਉਹ ਇੰਪੋਰਟੈਂਟ ਨਹੀਂ ਸੀਗੇ?
ਜਗਦੀਸ਼ ਜੀ, ਜਗਦੀਸ਼ ਜੀ ਮੇਰੀ ਗੱਲ ਸੁਣੋ, ਹੁਣ ਦੇਖੋ ਮਾਰਗਰੇਟ ਟਰੂਡੋ ਲੇਡੀ ਉਹ ਆ, ਜਦੋਂ ਕਿਸੇ ਵੀ ਬੇਬੀ ਦਾ ਹਸਪੀਟਲ ਜਨਮ ਹੁੰਦਾ ਨਾ, ਹੁਣ ਫਾਦਰ ਨੂੰ ਜਾਣ ਦੀ ਅਲਾਊਂਸ ਹੈਗੀ ਆ, ਕੈਨੇਡਾ ਵਿੱਚ ਇਹ ਪਹਿਲਾਂ ਅਲਾਊਡ ਨਹੀਂ ਸੀ ਹੁੰਦਾ। The first person ever in the history of Canada, agar aaj koi pita jo bachcha janm hunda hospital janda, Margaret Trudeau ne stand liya te us vele sabse pehla jadon ki duri hospital,
so ek tarah se koi gall nahi hai, sariyan gallan 2015 to baad hi pata lagiyan jadon pradhan mantri Justin Trudeau sahab pradhan mantri ban gaye, odon to hi eh maya idon honi shuru hoyi, usse pehla ਮਾਰਗਰੇਟ ਟਰੂਡੋ ਜੀ ਕਿੰਨੇ ਮਹਾਨ ਸੀਗੇ, ਕਿੰਨੇ ਉਹਨਾਂ ਦੀ ਦੇਣ ਹੈ ਕਮਿਊਨਿਟੀ ਨੂੰ, ਵੀ ਚੈਰਿਟੀ ਨੂੰ ਨਹੀਂ ਪਤਾ ਲੱਗਿਆ, ਵੀ ਚੈਰਿਟੀ ਨੂੰ ਉਦੋਂ ਹੀ ਸਾਰਾ ਕੁਝ ਪਤਾ ਲੱਗਿਆ 2015 ਤੋਂ ਬਾਅਦ ਦੇ ਵਿੱਚ।
ਜਗਦੀਸ਼ ਜੀ ਮੈਂ ਤੁਹਾਨੂੰ ਸਵਾਲ ਪੁੱਛਦਾ ਕੀ ਵੀ ਚੈਰਿਟੀ ਨੇ ਮਾਰਗਰੇਟ ਟਰੂਡੋ ਨੂੰ ਸੱਦ ਕੇ ਕੋਈ ਕਾਨੂੰਨ ਤੋੜਿਆ?
ਕੋਈ ਕਾਨੂੰਨ ਨਹੀਂ ਤੋੜਿਆ ਗਾ,
ਤੁਸੀਂ ਤੁਹਾਡਾ ਰੇਡੀਓ ਪ੍ਰੋਗਰਾਮ ਆ, ਤੁਹਾਨੂੰ ਹੱਕ ਆ ਕਿਹਨੂੰ ਸੱਦਣਾ ਕਿਹਨੂੰ ਨਹੀਂ ਸੱਦਣਾ, ਵੀ ਚੈਰਿਟੀ ਨੂੰ ਵੀ ਹੱਕ ਹੈਗਾ ਆ, ਜਿਹੜਾ ਕਾਨੂੰਨ ਤੋੜਿਆ ਉਹ ਹੋਣੀ ਚਾਹੀਦੀ ਹੈ। ਆਪਾਂ ਉਸ ਗੱਲ ਤੇ ਇਸ਼ੂ ਤੇ ਆ ਰਹੇ ਕੋਂਟਰੈਕਟ ਜਿਹਨੇ ਉਹਨਾਂ ਨੂੰ ਉਸ ਮੀਟਿੰਗ ਚੋਂ ਬਾਹਰ ਆਉਣਾ ਚਾਹੀਦਾ ਸੀ। ਅਗਰ ਕੋਈ ਚੈਰਿਟੀ ਕਿਸੇ ਨੂੰ ਸਾਦੀ ਆ, ਉਹ ਅਗਰ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੀ, ਮੈਂ ਕੌਣ ਹੁੰਦੇ ਇਸ ਵਕਤ ਚੁੱਪੀ ਕਰ ਰਹੀ, ਅਗਰ ਸਾਨੂੰ ਨਹੀਂ ਅੱਛਾ
ਉਹ ਡਿਸਕਲੋਜ਼ ਨਹੀਂ ਕੀਤਾ ਸੀ, ਡਿਸਕਲੋਜ਼ ਤਾਂ ਹੁਣ ਜਾ ਕੇ ਹੋ ਰਿਹਾ ਵਾ ਜਦੋਂ ਸਾਰੇ ਇਹ ਪੰਗੇ ਪਏ ਨੇ। ਜੇ ਪਹਿਲਾਂ ਹੀ ਦੱਸਿਆ ਜਾਵੇ ਵੀ ਅਸੀਂ ਭਾਈ ਇੰਨੇ ਪੈਸੇ ਦੇ ਰਹੇ ਹਾਂ ਇਹਨਾਂ ਨੂੰ, ਅਸੀਂ ਇਹ ਸਾਡੀ ਧਰਮ ਕਰਮ ਦਾ ਕੰਮ ਆ, ਸਾਡੀ ਚੈਰਿਟੀ ਆ ਇਹ, ਅਸੀਂ ਇਹਨਾਂ ਨੂੰ ਟਰੂਡੋ ਪਰਿਵਾਰ ਨੂੰ ਇੰਨੇ ਪੈਸੇ ਦੇ ਰਹੇ ਹਾਂ, ਆ ਜਾਓ ਤੁਸੀਂ ਟਿਕਟ ਲੈ ਲਓ, ਤੇ ਫਿਰ ਗੱਲ ਹੁੰਦੀ। ਉੱਥੇ ਤਾਂ ਦੱਸਿਆ ਇਹ ਜਾਂਦਾ ਸੀਗਾ, ਰੀਸੈਂਟਲੀ ਜਿਹੜੀ ਡਾਇਰੈਕਟਰ ਨੇ ਰਿਜ਼ਾਈਨ ਕੀਤਾ ਉਹਨੇ ਸਾਰੇ ਖੁਲਾਸਾ ਕੀਤਾ ਹੀ ਹੈ ਕਿ ਸਾਨੂੰ ਤਾਂ ਹਨੇਰੇ 'ਚ ਰੱਖਿਆ ਜਾਂਦਾ ਸੀਗਾ।
ਨਹੀਂ ਉਹ ਡਾਇਰੈਕਟਰ ਨੇ ਪਰ ਉਹਦੇ ਆਪਣੇ ਰੀਜ਼ਨ ਹੋ ਸਕਦੇ, ਪਰ
ਆਪਣੇ ਰੀਜ਼ਨ ਇਹੀ ਹੋ ਸਕਦਾ ਕਿ ਬੋਰਡ ਆਫ ਡਾਇਰੈਕਟਰ ਨੂੰ ਨੀ ਪਤਾ ਕਿ ਕਿੰਨੇ ਪੈਸੇ ਦਿੱਤੇ ਜਾ ਰਹੇ ਨੇ ਬਜਾਏ ਦੋਨਾਂ ਭਰਾਵਾਂ ਤੋਂ।
ਨਹੀਂ ਗਿਆ ਇੱਕ ਨੇ ਗਿਆ, ਬਾਕੀ ਬੋਰਡ ਆਫ ਡਾਇਰੈਕਟਰ ਨੇ ਹਲੇ ਨਹੀਂ ਕਿਹਾ, ਸ਼ਾਇਦ ਉਹਦਾ ਕੋਈ ਪਰਸਨਲ ਰੀਜ਼ਨ ਹੋ ਸਕਦੇ ਆ। ਸਾਨੂੰ ਡਿਫੈਂਡ ਨਹੀਂ ਕਰਨਾ ਆ ਉਹ ਕਿਵੇਂ ਆਪਣਾ ਰਨ ਕਰਦੀ ਸੀ, ਉਹ ਤੇ ਬਹੁਤ ਗ੍ਰੇ ਏਰੀਆ ਹੈਗੇ ਆ। ਮੈਂ ਉਹ ਮੰਨਦਾ ਆ ਕਿ ਮਨੀ ਦੀ ਜਿਵੇਂ
ਬਾਬੂ ਜੀ ਅੱਜ ਕੀ ਕੰਜ਼ਰਵੇਟਿਵ ਵਾਲੇ NDP ਵਾਲੇ ਤਾਂ ਅਸਲ ਜਿਹੜੀ ਮੇਨ ਗੱਲ ਹੈ ਨਾ ਅੱਜ ਦੇਖਣ ਵਾਲੀ ਹੈ ਕਿ ਜਿਹੜੇ ਇਸ ਕਮੇਟੀ ਦੇ ਚੇਅਰ ਨੇ ਉਹ ਲਿਬਰਲ ਪਾਰਟੀ ਦੇ ਮੈਂਬਰ ਨੇ ਤੇ ਉਹ ਕਿਵੇਂ ਪ੍ਰੋਟੈਕਟ ਕਰਦੇ ਨੇ। ਪਰ ਗੱਲ ਇੱਥੇ ਇਹ ਵੀ ਹੈ ਜਿਸ ਤਰ੍ਹਾਂ ਪਿਛਲੀ ਵਾਰ ਉਹਨਾਂ ਨੇ VCHIT ਦੇ ਦੋਵਾਂ ਭਰਾਵਾਂ ਨੂੰ ਪ੍ਰੋਟੈਕਟ ਕੀਤਾ, ਜਦੋਂ ਕੁਐਸਚਨ ਪੁੱਛਿਆ ਜਾਂਦਾ ਤੇ ਕੁਐਸਚਨ ਟਫ ਸੀਗਾ ਤੇ ਉਸ ਨੂੰ ਬਲੌਕ ਕਰ ਦਿੱਤਾ ਗਿਆ ਆ, ਤੇ ਉਹਨਾਂ ਨੇ ਕਮੇਟੀ ਨੇ ਇਹ ਵੀ ਵੋਟ ਪਾ ਦੇਣੀ ਦੁਬਾਰਾ ਕਿ ਅਸੀਂ ਇਹਨਾਂ ਨੂੰ ਵਾਪਸ ਬੁਲਾਉਣਾ ਆ, ਸਾਡੇ ਕੁਐਸਚਨ ਹਜੇ ਕਲੀਅਰ ਨਹੀਂ ਹੋਏਗੇ। ਜੇ ਅੱਜ ਇਸ ਕਮੇਟੀ ਦਾ ਚੇਅਰ ਜੇ ਉਹਨੂੰ ਬਲੌਕ ਕਰਨ ਦੀ ਕੋਸ਼ਿਸ਼ ਕਰੂਗਾ ਤੇ ਦੁਬਾਰਾ ਫਿਰ ਸਦਨ ਦੇ ਲਈ ਕਮੇਟੀ ਵੋਟ ਕਰ ਸਕਦੀ ਹੈ ਕਿ ਸਾਡੇ ਕੁਐਸਚਨ ਆ ਕਲੀਅਰ ਨਹੀਂ ਹੋਏਗੇ। ਅੱਜ ਜਿਹੜੀ ਨਜ਼ਰਾਂ ਦੋਨਾਂ ਚੀਜ਼ਾਂ ਦੇ ਉੱਤੇ ਹੋਣੀਆਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੀ ਬੋਲਦੇ ਨੇ, ਸਵਾਲ ਕੀ ਪੁੱਛੇ ਜਾਂਦੇ ਨੇ, ਤੇ ਇਹ ਜਿਹੜਾ ਭਾਵੇਂ ਲਿਬਰਲ ਇਸ ਸਮੇਂ ਇਸ ਕਮੇਟੀ 'ਚ ਘੱਟ ਗਿਣਤੀ ਦੇ ਵਿੱਚ ਨੇ ਪਰ ਇਸ ਕਮੇਟੀ ਦਾ ਚੇਅਰ ਕਿਵੇਂ ਪ੍ਰੋਟੈਕਟ ਕਰਦਾ ਕੁਐਸਚਨ ਨੂੰ, ਕਿਵੇਂ ਉਹਨਾਂ ਨੂੰ ਬੈਂਡ ਕਰਦਾ, ਕਿਵੇਂ ਸਨੱਬ ਕਰਦਾ ਹੈ ਜਿਹੜੇ ਕੁਐਸਚਨ ਪੁੱਛਣ ਵਾਲੇ ਨੇ, ਇਸ ਦੇ ਉੱਤੇ ਅੱਜ ਬਹੁਤ ਡਿਪੈਂਡ ਹੋਵੇਗਾ। ਜਿਵੇਂ ਸਾਡੇ ਪਾਸ ਇਸ ਸਮੇਂ ਤੁਸੀਂ ਬੋਲ ਰਹੇ ਹੋ, ਮਾਈਕ ਦਾ ਕੰਟਰੋਲ ਮੇਰੇ ਪਾਸ ਹੈ, ਮੈਂ ਕਿਤੇ ਵੀ ਤੁਹਾਡਾ ਮਾਈਕ ਆ ਜਿਹੜਾ ਥੱਲੇ ਕਰ ਸਕਦਾ ਜਾਂ ਫਿਰ ਉੱਤੇ ਕਰ ਸਕਦਾ ਹਾਂ। ਇਸੇ ਤਰ੍ਹਾਂ ਹੀ ਅੱਜ ਦੇਖਦੇ ਹਾਂ ਕਿ ਪੀਅਰ ਪਾਲੀਵੁੱਡ ਦਾ ਜਿਹੜਾ ਕੁਐਸਚਨ ਹੈ ਉਹ ਲਿਬਰਲ ਦਾ ਜਿਹੜਾ ਕਮੇਟੀ ਦਾ ਚੇਅਰ ਹੈ ਉਹ ਕਿੰਨਾ ਕੁ ਮਾਈਕ ਖੋਲੇਗਾ ਜਾਂ ਕਰੇਗਾ।
The views expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
We have a townhouse complex coming to Burlington. Superb location right off the QEW and minutes from the lake. It's a very limited release, prices starting from $699 and closing in November 2021. Bonuses include cap development charges, assignment for a fee, appliances and more. For exclusive and priority access, please call us at 416-320-3320.
CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए CIBC.com/transfer पर जाएं।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ